आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 18। ओ सत्संग विच जान वाला भगत जदो भी सत्संग विच चलण दे लई अपने मित्र नू कहंदा तां ओ यही कहंदा कि हुण तां कम तो फुरसत नहीं है। एक साल पिछो उस दी मौत हो गई। उस दी अर्थी चुके के कुल दे लोग ते नगर निवासी चले नाल नाल सैकड़े नगर मोहल्ले दे व्यक्ति वी नाल नाल चले। सब बोल रहे सन के राम नाम सत है, सत बोले गत है। भगत कह रहा सी के राम नाम ता सत है परंतु अज भाई नू फुरसत है। नगर निवासी कह रहे सन के सत बोले गत है। भगत कह रहा सी कि अज भाई नू फुरसत है। होर व्यक्ति उस भगत नू कहन लगे कि इस तरह ना बोल, इस दे घर वाले बुरा मनणगे। भगत ने कहा कि मैं तो इस तरह ही बोलूंगा। मैं इस मूर्ख नू हाथ जोड़ के प्रार्थना कीती सी कि सत्संग विच चल कुछ भगती कर ले। ए कहंदा सी कि हुण फुरसत अर्थात खाली समय नहीं है, अज इस नू परमानेंट फुरसत है। छोटे छोटे बच्चे भी छड़ चलिया जिन्ना दे पालन पोषण दा बहाना करके परमात्मा तो दूर रहा। भगती करदा ता खाली हाथ नहीं जांदा, कुछ भगती तन लेके जांदा। बच्चा दा पालन पोषण ता परमात्मा करदा है। भगती करन नाल साधक दी उमर भी परमात्मा वधा दिंदा है। भगत जन ऐसा विचार करके भगती करदे हन, कारज त्याग के सत्संग सुनन जांदे हन। भगत विचार करदे हन कि परमात्मा ना करे साडी मौत हो जाए, फिर साडे कारज कौन करेगा। असी ये मन लेंदे हाँ कि साडी मौत हो गई, असी तीन दिन दे लई मर गए। ए विचार करके सत्संग विच चलिए, अपने नू मरिया मान लो अते सत्संग विच चले जान। वैसे ता परमात्मा दे भगता दा कारज विगड़दा नहीं, फिर भी असी मन लेंदे हाँ कि साडी गैर हाजरी विच कुछ खराब हो गया, ता तीन दिन बाद जाके ठीक कर लवागे। जेकर असल विच टिकट कट गई अर्थात मौत हो गई ता परमानेंट कारज विगड़ गया, फिर कदी ठीक करन नहीं आ सकदे। इस स्थिति नू जीवत मरना कहंदे हन। बाणी दा शेष सरल अर्थ दुवादस मद महल मठ बौरे बौर ना देहे तरैरे। सरल अर्थ श्रीमद भगवत गीता अध्याय 15 सलोक 4 विच कहा है कि तत्व ज्ञान दी प्राप्ति दे पिछो परमेश्वर दे उस परम पद दी खोज करनी चाहिदी है, जिथे जान तो बाद साधक परत के संसार विच कदी नहीं आउंदे, अर्थात उना दा पुनर जन्म नहीं हुंदा। ओ फिर देह धारण नहीं करदे। सुक्षम वेद दी ए बाणी यही स्पष्ट कर रही है कि ओ परम धाम दुवादस अर्थात 12वें द्वार नू पार करके उस परम धाम विच जाया जांदा है। अज तक सारे ऋषि महारिषि संत मंडलेश्वर केवल 10 द्वार दस्या करदे, परंतु परमेश्वर कबीर जी ने अपने स्थान नू प्राप्त कराउण दा सत मार्ग सत स्थान खुद ही दस्या है। उन्हां ने 12वां द्वार दस्या है। इस तो भी स्पष्ट होया कि अज तक यानी सन 2012 तक पूर्व दे सारे ऋषिया संता पंथा दी भगती काल ब्रह्म तक दी सी, जिस कारण जन्म मरण दा चक्कर चलदा रहा। बाणी संख्या 5 दोजख बहिशत सभी तै देखे राज पाठ के रसिया, तीन लोक से त्रिपत नाही ए मन भोगी खसिया। आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 19। सरल अर्थ तत्व ज्ञान दे अभाव विच पूर्ण मोक्ष दा मार्ग ना मिलन दे कारण कदी दोजख अर्थात नरक विच गए, कदी बहिष्ट अर्थात स्वर्ग विच गए, कदी राजा बन के आनंद लिया। जेकर इस मानव नू तीन लोक दा राज वी दे देन ता वी तृप्ति नहीं हुंदी। उदाहरण, जेकर कोई पिंड दा सरपंच बन जांदा है ता ओ इच्छा करदा है कि विधायक बने ता मौज होवे, विधायक इच्छा करदा है कि मंत्री बने ता गल कुछ अलग हो जाएगी, मंत्री बनके इच्छा करदा है कि मुख मंत्री बना ता पूरी चौधर होवे, आनंद ही न्यारा होएगा, सब उपर कमांड चलेगी। मुख मंत्री बनन दे पिछों प्रबल इच्छा हुंदी है कि प्रधान मंत्री बना ता जीवन सार्थक होवे, तद तक जीवन लीला समाप्त हो जाएगी, फिर गदा बनके कम्यार दे लाठ यानी डंडे खा रहा होएगा। इसलिए तत्व ज्ञान विच समझाया है कि काल ब्रह्म द्वारा बनाई स्वर्ग नरक ते राजपाठ प्राप्ति दी भुल भलैया विच सारा जीवन बेअर्थ कर दिता, किते संतोष नहीं होया। ए मन ऐसा खुसरा यानी हिजड़ा है। एक इब्राहिम सुल्तान आदम नाम दा बलख शहर दा राजा सी। ओ पूर्व जन्म दा बहुत अच्छा भगत सी। परंतु वर्तमान दे ऐश्वर्य विच मस्त हो के परमात्मा नू भुल चुका सी। राज दे ठाठ विच ते महिला विच आनंद मान बैठा सी। एक दिन परमात्मा ने सतलोक तो आके एक यात्री दा रूप बना के राजा दे महल विच गए ते कहा कि हे सराय वाले, एक कमरा किराए उत्ते दे दे, पैसे 10 रात बितानी है। राजा ने कहा कि हे भोले यात्री, आपनू ए सराय यानी धर्मशाला दिखाई दिंदी है। मैं राजा हाँ अते ए मेरा महल है। यात्री रूप विच परमात्मा ने पुछया कि आप तो पहले इस महल विच कौन रहंदे सन। राजा ने कहा कि मेरे पिता दादा पड़हदादा रहंदे सन। यात्री रूप विच परमेश्वर ने पुछया कि आप किन्ने दिन रहोगे इस महल विच। राजा ने कहा एक दिन मैं भी चला जाऊंगा। इहना नू छड़ के परमेश्वर बोले कि ए सराय नहीं ता की है, ए सराय है। जिवैन तेरे बाप दादा गए ऐसे ही तू चला जाएगा, इसलिए मैं महला नू धर्मशाला दस्या है। राजा नू असल दा ज्ञान होया, संसार दी इच्छा त्याग के आत्म कल्याण करवाया, सदा रहन वाला सुख ते अमर जीवन प्राप्त करन दे लई दिख्या लई अते आजीवन भगती कीती, अपना मानव जीवन सफल कीता। बाणी संख्या 6। सतिगुरु मिले तो इच्छा मेटै, पद मिल पदै समाना, चल हंसा उस लोक पठाऊ जो आदे अमर अस्थाना। सरल अर्थ, जेकर तत्व दर्शी संत सतगुरु मिलन ता उपरोक्त ज्ञान दस के काल ब्रह्म दे लोक दी सारिया वस्तुआ तो अते पदा तो इच्छा समाप्त करके पद मिल पदे समाना, इस विच एक पद दा अर्थ है। पद्धति अर्थात शास्त्र विधि अनुसार साधना दूसरे पद दा अर्थ है। परम पद यानी पदवी सतगुरु शास्त्र विधि अनुसार पद्धति दस के परमेश्वर दे उस परम पद दी प्राप्ति करवा दिंदा है। इत्थे जान दे पिछो साधक फिर परत के संसार विच कदी नहीं आउंदे। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 20। हे भगत, चल तेनू उस लोक विच भेज देवा जो आदि अमर स्थान है। अर्थात गीता अध्याय 18 सलोक 62 विच वर्णित सनातन परम धाम है जिथे परम शांति है। बाणी संख्या 7:4 मुक्ति जहां चंपी करती माया हो रही दासी, दास गरीब अभय पद परसै मिले राम अविनाशी। सरल अर्थ, उस सनातन परम धाम विच परम शांति ते अत्यधिक सुख है। काल ब्रह्म दे लोक विच 4 मुक्ति मन्नी जांदी है जिसनू प्राप्त करके साधक अपने आप नू धन मनदा है, परंतु वो स्थाई नहीं हन। कुछ समय उपरंत पुन समाप्त हुंदे ही फिर 84 लाख प्रकार दिया जूनिया विच कष्ट उठाउंदा है, परंतु उस सतलोक विच चारों मुक्ति वाला सुख सदा बनिया रहेगा। माया आप दी नौकरानी बनके रहेगी। संत गरीब दास जी ने दस्या है कि अमर लोक विच जान दे पिछो प्राणी निर्भय हो जांदा है अते उस सनातन परम धाम विच ओ अविनाशी राम अर्थात परमेश्वर मिलेगा। इसलिए पूर्ण मोक्ष दे लई शास्त्र अनुकूल भगती करनी चाहिदी है जिस नाल उस भगवान तक जाया जा सकदा है। उपरोक्त बाणी ते पूर्वकत विवरण तो स्पष्ट होया कि श्री ब्रह्मा जी, श्री विष्णु जी ते शिव जी अते इहना दे पिता काल ब्रह्म अर्थात छर पुरुष ते अक्षर पुरुष सारे राम अर्थात प्रभु नाशवान हन। केवल परम अक्षर ब्रह्म ही अविनाशी राम अर्थात प्रभु है। इस परमेश्वर दी भगती नाल ही परम शांति अते सनातन परम धाम अर्थात पूर्ण मोक्ष प्राप्त होएगा जिथे 4 मुक्ति दा सुख सदा रहेगा। माया अर्थात सर्व सुख सुविधावा साधक दे नौकर दी तरह हाजिर रहिंदियां हन। सुक्षम वेद विच कहा है कि कबीर, माया दासी संत की उबैदे आशीष विलसी और लातो छड़ी सुमर सुमर जगदीश। भाव अर्थ, सर्व सुख सुविधावा धन नाल हुंदियां हन। ओ तन शास्त्र विधि अनुसार भगती करन वाले संत भगत दी भगती दा सवत यानी आप मुहारे होण वाला जिसनू प्राप्त करन दा उद्देश नहीं ओ फिर भी जरूर प्राप्त हुंदा है। बाई प्रोडक्ट यानी उपउत्पाद हुंदा है। जिवे जिसने कणक दी फसल बीजी ता उसदा उद्देश कणक दा अन्न प्राप्त करना है, परंतु पुस अर्थात चारा भी जरूर प्राप्त हुंदा है। चारा तूड़ा कणक दे अन्न दा बाई प्रोडक्ट यानी उपउत्पाद है। इस प्रकार सत साधना करन वाले नू आप तन माया मिलदी है। साधक उसनू भोगदा है, ओ चरना विच पई रहंदी है। अर्थात तन दा अभाव नहीं रहिंदा बल्कि जरूरत तो ज्यादा प्राप्त रहिंदी है। परमेश्वर दी भगती करके माया दा भी आनंद भगत संत प्राप्त करदे हन अते पूर्ण मोक्ष भी प्राप्त करदे हन। ਉਸੀ ਪ੍ਰਸੰਗ ਨੂੰ ਅੱਗੇ ਵਧਾਉਂਦੇ ਹਨ ਕਿ ਮਾਨਵ ਸਰੀਰ ਪ੍ਰਾਪਤ ਪ੍ਰਾਣੀ ਨੂੰ ਆਪਣੇ ਉਦੇਸ਼ ਯਾਦ ਰੱਖਣਾ ਚਾਹੀਦਾ ਹੈ, ਭਗਤੀ ਕਰਕੇ ਆਪਣਾ ਕਲਿਆਣ ਕਰਵਾਉਣਾ ਚਾਹੀਦਾ ਹੈ। ਸੂਖਸ਼ਮ ਵੇਦ ਵਿੱਚ ਇਹ ਲਿਖਿਆ ਹੈ ਕਿ ਰਾਗ ਆਸਾਵਰੀ ਸ਼ਬਦ ਨੰਬਰ 71, ਯਹ ਸੌਦਾ ਫਿਰ ਨਾਹੀ ਸੰਤੋ, ਯਹ ਸੌਦਾ ਫਿਰ ਨਾਹੀ, ਲੋਹੇ ਜੈਸਾ ਤਾਵ ਜਾਤ ਹੈ ਕਾਇਆ ਦੇਹ ਸਰਾਹੀ, ਤੀਨ ਲੋਕ ਔਰ ਪਵਨ ਚਤੁਰਦਸ਼ ਸਭ ਜਗ ਸੌਦੇ ਆਹੀ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 21। ਦੁਗਣੇ ਤਿਗੁਣੇ ਕੀਏ ਚੌਗੁਣੇ ਕਿਨਹੂ ਮੂਲ ਗਵਾਹੀ, ਭਾਵ ਅਰਥ, ਜਿਵੇਂ ਦੋ ਵਪਾਰੀ ਯਾਨੀ ਬਿਜ਼ਨੈਸਮੈਨ ਦੂਰ ਕਿਸੇ ਸ਼ਹਿਰ ਵਿੱਚ ਸੌਦਾ ਕਰਨ ਗਏ ਅਤੇ 5-5 ਲੱਖ ਰੁਪਏ ਮੂਲ ਧਨ ਲੈ ਗਏ। ਇੱਕ ਨੇ ਆਪਣੇ ਧਨ ਦਾ ਸਦ ਉਪਯੋਗ ਕੀਤਾ, ਧਰਮਸ਼ਾਲਾ ਜਾਂ ਹੋਟਲ ਵਿੱਚ ਕਿਰਾਏ ਉੱਪਰ ਕਮਰਾ ਲਿਆ, ਸਮਾਨ ਖਰੀਦਿਆ ਅਤੇ ਮਹਿੰਗੇ ਮੁੱਲ ਵੇਚਿਆ, ਜਿਸ ਨਾਲ ਉਸਨੇ 20 ਲੱਖ ਰੁਪਏ ਹੋਰ ਕਮਾ ਲਿਆ। 2 ਸਾਲ ਵਿੱਚ ਵਾਪਸ ਆਪਣੇ ਘਰ ਆ ਗਿਆ, ਸਭ ਜਗ੍ਹਾ ਪ੍ਰਸੰਸਾ ਹੋਈ ਅਤੇ ਧੰਨੀ ਬਣ ਗਿਆ। ਦੂਸਰੇ ਨੇ ਵੀ ਜਾਂ ਧਰਮਸ਼ਾਲਾ ਵਿੱਚ ਕਮਰਾ ਕਿਰਾਏ ਉੱਪਰ ਲਿਆ, ਸ਼ਰਾਬ ਪੀਣ ਲੱਗਾ, ਵੇਸਿਆ ਉਹਦੇ ਨਾਚ ਦੇਖਦਾ, ਖਾਂਦਾ ਅਤੇ ਸੌ ਜਾਂਦਾ। ਉਸਨੇ ਆਪਣਾ ਮੂਲ ਧਨ 5 ਲੱਖ ਰੁਪਏ ਵੀ ਨਸ਼ਟ ਕਰ ਦਿੱਤਾ। ਵਾਪਿਸ ਘਰ ਆਇਆ ਤਾਂ ਰਿਣ ਯਾਨੀ ਕਰਜ਼ਾ ਹੋ ਗਿਆ, ਜਿਸ ਤੋਂ 5 ਲੱਖ ਰੁਪਏ ਉਧਾਰ ਲੈ ਕੇ ਗਿਆ ਸੀ। ਉਸਨੇ ਆਪਣੇ ਰੁਪਏ ਮੰਗੇ, ਨਾ ਦੇਣ ਉੱਤੇ ਉਸਨੂੰ ਆਪਣਾ ਮਜ਼ਦੂਰ ਰੱਖਿਆ, ਉਸ ਨਾਲ ਆਪਣਾ 5 ਲੱਖ ਦਾ ਧਨ ਪੂਰਾ ਕੀਤਾ। ਉਪਰੋਕਤ ਬਾਣੀ ਦਾ ਇਹੋ ਤਾਤਪ੍ਰਿਆ ਹੈ ਕਿ 3 ਲੋਕ ਯਾਨੀ ਸਵਰਗ ਲੋਕ, ਪਤਾਲ ਲੋਕ ਤੇ ਪ੍ਰਿਥਵੀ ਲੋਕ ਵਿੱਚ ਜਿੰਨੇ ਵੀ ਪ੍ਰਾਣੀ ਹਨ ਉਹ ਸਭ ਆਪਣਾ ਰਾਮ ਨਾਮ ਦਾ ਸੌਦਾ ਕਰਨ ਆਏ ਹਨ। ਕਿਸੇ ਨੇ ਤਾਂ 2-3 ਗੁਣਾ 4 ਗੁਣਾ ਧਨ ਕਮਾ ਲਿਆ, ਅਰਥਾਤ ਪੂਰਨ ਸੰਤ ਤੋਂ ਦੀਖਿਆ ਲੈ ਕੇ ਮਨੁੱਖ ਜੀਵਨ ਦੇ ਸਵਾਨਸਾਨ ਦੀ ਪੂੰਜੀ ਜੋ ਮੂਲ ਧਨ ਹੈ ਉਸਨੂੰ ਸਤ ਭਗਤੀ ਕਰਕੇ ਵਧਾਇਆ। ਹੋਰ ਵਿਅਕਤੀ ਜਿਸ ਨੇ ਭਗਤੀ ਨਹੀਂ ਕੀਤੀ ਜਾਂ ਸ਼ਾਸਤਰ ਵਿਧੀ ਨੂੰ ਤਿਆਗ ਕੇ ਮਨ ਮੁਖੀ ਆਚਰਣ ਕੀਤਾ ਜਾਂ ਅਣਅਧਿਕਾਰੀ ਗੁਰੂ ਤੋਂ ਦੀਖਿਆ ਲੈ ਕੇ ਭਗਤੀ ਕੀਤੀ, ਉਸਨੂੰ ਕੋਈ ਲਾਭ ਨਹੀਂ ਮਿਲਦਾ। ਇਹ ਪਵਿੱਤਰ ਗੀਤਾ ਅਧਿਆਇ 16:23-24 ਵਿੱਚ ਪ੍ਰਮਾਣ ਹੈ, ਜਿਸ ਕਾਰਨ ਉਸਨੇ ਵੀ ਆਪਣਾ ਮਨੁੱਖ ਜੀਵਨ ਦੇ ਸਵਾਨ ਸਰੂਪੀ ਮੂਲ ਧਨ ਨੂੰ ਸਤ ਭਗਤੀ ਬਿਨਾਂ ਨਸ਼ਟ ਕਰ ਲਿਆ। ਭਗਤੀ ਨਾ ਕਰਨ ਨਾਲ ਹਾਨੀ ਦਾ ਹੋਰ ਵਿਵਰਣ ਸ਼ਬਦ ਨੰਬਰ 71 ਦਾ ਬਾਕੀ, ਯਹ ਦਮ ਟੂਟੇ ਪਿੰਡਾ ਫੂਟੈ ਹੋ ਲੇਖਾ ਦਰਗਾਹ ਮਾਹੀ, ਉਸ ਦਰਗਾਹ ਮੇ ਮਾਰ ਪੜੇਗੀ ਯਮ ਪਕੜੇਂਗੇ ਬਾਹੀ, ਨਰ ਨਾਰਾਇਣ ਦੇਹ ਪਾਏ ਕਰ ਫੇਰ 84 ਜਾਹੀ, ਉਸ ਦਿਨ ਕੀ ਮੋਹੇ ਡਰਨੀ ਲਾਗੇ ਲੱਜਾ ਰਹਿ ਕੇ ਨਾਹੀ, ਜਾ ਸਤੇ ਗੁਰੂ ਕੀ ਮੈਂ ਬਲਿਹਾਰੀ ਜੋ ਜਾਮਣ ਮਰਨ ਮਿਟਾਹੀ, ਕੁਲ ਪਰਿਵਾਰ ਤੇਰਾ ਕੁਟੁੰਬ ਕਬੀਲਾ ਮਸਲਤ ਇੱਕ ਠਹਿਰਾਹੀ, ਬਾਂਧ ਪੀਜਰੀ ਆ ਗਿਆ ਧਰ ਲਿਆ ਮਰਕਟ ਕੂ ਲੈ ਜਾਹੀ, ਅਗਨੀ ਲਗਾ ਦਿਆ ਜਬ ਲਾਂਬਾ ਫੂਂਕ ਦਿਆ ਉਸ ਠਾਹੀ, ਪੁਰਾਣ ਉਠਾ ਫਿਰ ਪੰਡਿਤ ਆਏ ਪਿੱਛੇ ਗਰੁੜ ਪੜਾਹੀ। ਭਾਵ ਅਰਥ, ਇਹ ਦਮ ਅਰਥਾਤ ਸਵਾਂਸ ਜਿਸ ਦਿਨ ਸਮਾਪਤ ਹੋ ਜਾਣਗੇ ਉਸੀ ਦਿਨ ਇਹ ਸਰੀਰ ਰੂਪੀ ਪਿੰਡ ਛੁੱਟ ਜਾਏਗਾ, ਫਿਰ ਪਰਮਾਤਮਾ ਦੇ ਦਰਬਾਰ ਵਿੱਚ ਪਾਪ ਪੁੰਨਾ ਦਾ ਹਿਸਾਬ ਹੋਏਗਾ। ਭਗਤੀ ਨਾ ਕਰਨ ਵਾਲੇ ਜਾਂ ਸ਼ਾਸਤਰ ਵਿਰੁੱਧ ਭਗਤੀ ਕਰਨ ਵਾਲੇ ਨੂੰ ਯਮ ਦੇ ਦੂਤ ਪੂਜਾ ਪਕੜ ਕੇ ਲੈ ਜਾਣਗੇ, ਚਾਹੇ ਕੋਈ ਕਿਸੇ ਦੇਸ਼ ਦਾ ਰਾਜਾ ਵੀ ਕਿਉਂ ਨਾ ਹੋਵੇ, ਉਸ ਦੀ ਪਟਾਈ ਕੀਤੀ ਜਾਏਗੀ। ਸੰਤ ਗਰੀਬ ਦਾਸ ਨੂੰ ਪਰਮੇਸ਼ਵਰ ਕਬੀਰ ਜੀ ਮਿਲੇ ਸਨ, ਉਹਨਾਂ ਦੀ ਆਤਮਾ ਨੂੰ ਉੱਪਰ ਲੈ ਕੇ ਗਏ ਸਨ, ਸਾਰੇ ਬ੍ਰਹਿਮੰਡਾਂ ਨੂੰ ਦਿਖਾ ਕੇ ਸੰਪੂਰਨ ਅਧਿਆਤਮ ਗਿਆਨ ਸਮਝਾ ਕੇ ਵਾਪਸ ਸਰੀਰ ਵਿੱਚ ਛੱਡਿਆ ਸੀ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 22। ਸੰਤ ਗਰੀਬਦਾਸ ਜੀ ਅੱਖੀ ਦੇਖਿਆ ਹਾਲ ਬਿਆਨ ਕਰ ਰਹੇ ਹਨ ਕਿ ਇਹ ਮਾਨਵ ਆਪ ਨੂੰ ਨਰ ਸਰੀਰ ਮਿਲਿਆ ਹੈ, ਜੋ ਨਾਰਾਇਣ ਅਰਥਾਤ ਪਰਮਾਤਮਾ ਦੇ ਸਰੀਰ ਜਿਹਾ ਅਰਥਾਤ ਉਸੇ ਦਾ ਸਰੂਪ ਹੈ। ਹੋਰ ਪ੍ਰਾਣੀਆਂ ਨੂੰ ਇਹ ਸੁੰਦਰ ਸਰੀਰ ਨਹੀਂ ਮਿਲਿਆ, ਇਸਦੇ ਮਿਲਣ ਦੇ ਪਿੱਛੋਂ ਪ੍ਰਾਣੀ ਨੂੰ ਆਜੀਵਨ ਭਗਵਾਨ ਦੀ ਭਗਤੀ ਕਰਨੀ ਚਾਹੀਦੀ ਹੈ। ਅਜਿਹਾ ਪਰਮਾਤਮਾ ਸਵਰੂਪ ਸਰੀਰ ਪ੍ਰਾਪਤ ਕਰਕੇ ਸਤ ਭਗਤੀ ਨਾ ਕਰਨ ਦੇ ਕਾਰਨ ਫਿਰ 84 ਵਾਲੇ ਚੱਕਰ ਵਿੱਚ ਜਾ ਰਿਹਾ ਹੈ। ਤੀਕਾਰ ਹੈ ਤੇਰੇ ਮਾਨਵ ਜੀਵਨ ਨੂੰ, ਮੈਨੂੰ ਤਾਂ ਉਸ ਦਿਨ ਦੀ ਚਿੰਤਾ ਬਣੀ ਹੈ। ਡਰ ਲੱਗਦਾ ਹੈ ਕਿ ਕਿਤੇ ਭਗਤੀ ਘੱਟ ਬਣੇ ਅਤੇ ਉਸ ਪਰਮਾਤਮਾ ਦੇ ਦਰਬਾਰ ਵਿੱਚ ਪਤਾ ਨਹੀਂ ਇੱਜ਼ਤ ਰਹੇਗੀ ਜਾਂ ਨਹੀਂ। ਮੈਂ ਤਾਂ ਭਗਤੀ ਕਰਦੇ ਵੀ ਡਰਦਾ ਹਾਂ ਕਿ ਕਿਤੇ ਭਗਤੀ ਘੱਟ ਨਾ ਰਹਿ ਜਾਏ। ਆਪ ਤਾਂ ਭਗਤੀ ਹੀ ਨਹੀਂ ਕਰਦੇ, ਜੇਕਰ ਕਰਦੇ ਹੋ ਤਾਂ ਸ਼ਾਸਤਰ ਵਿਰੁੱਧ ਕਰ ਰਹੇ ਹੋ, ਤੁਹਾਡਾ ਤਾਂ ਬੁਰਾ ਹਾਲ ਹੋਏਗਾ। ਅਤੇ ਮੈਂ ਤਾਂ ਰਾਏ ਦਿੰਦਾ ਕਿ ਅਜਿਹਾ ਸਤਿਗੁਰੂ ਚੁਣੋ ਜੋ ਜਨਮ ਮਰਨ ਦੇ ਦੀਰਘ ਰੋਗ ਨੂੰ ਮਿਟਾ ਦੇਵੇ, ਸਮਾਪਤ ਕਰ ਦੇਵੇ। ਜੋ ਸਤ ਭਗਤੀ ਨਹੀਂ ਕਰਦੇ ਉਹਨਾਂ ਦਾ ਕੀ ਹਾਲ ਹੁੰਦਾ ਹੈ? ਮਰਨੇ ਦੇ ਪਿੱਛੋਂ ਆਸ ਪਾਸ ਦੇ ਕੁਲ ਦੇ ਲੋਕ ਇਕੱਠੇ ਹੋ ਜਾਂਦੇ ਹਨ, ਫਿਰ ਸਭ ਦੀ ਇੱਕ ਹੀ ਮਸਲਤ ਅਰਥਾਤ ਸਲਾਹ ਬਣਦੀ ਹੈ ਕਿ ਇਸ ਨੂੰ ਉਠਾਓ ਯਾਨੀ ਚੁੱਕ ਕੇ ਸ਼ਮਸ਼ਾਨ ਘਾਟ ਲਿਜਾ ਕੇ ਫੂਕ ਦਿੰਦੇ ਹਨ। ਲਾਠੀ ਜਾਂ ਜੈਲੀ ਦੀ ਖੋਦ ਯਾਨੀ ਠੋਕਰ ਮਾਰ ਮਾਰ ਕੇ ਛਾਤੀ ਤੋੜਦੇ ਹਨ। ਸੰਪੂਰਨ ਸਰੀਰ ਨੂੰ ਜਲਾ ਦਿੰਦੇ ਹਨ। ਜੋ ਕੁਝ ਵੀ ਜੇਬ ਵਿੱਚ ਹੁੰਦਾ ਹੈ ਉਸ ਨੂੰ ਕੱਢ ਲੈਂਦੇ ਹਨ। ਫਿਰ ਸ਼ਾਸਤਰ ਵਿਧੀ ਤਿਆਗ ਕੇ ਮਨ ਮੰਨਿਆ ਆਚਰਣ ਕਰਾਉਣ ਅਤੇ ਕਰਨ ਵਾਲੇ ਉਸ ਸੰਸਾਰ ਤੋਂ ਚਲੇ ਗਏ ਜੀਵ ਦੇ ਕਲਿਆਣ ਦੇ ਲਈ ਗੁਰੂ ਗਰੁੜ ਪੁਰਾਣ ਦਾ ਪਾਠ ਕਰਦੇ ਹਨ। ਤੱਤਵ ਗਿਆਨ ਯਾਨੀ ਸੂਖਮ ਵੇਦ ਵਿੱਚ ਕਿਹਾ ਹੈ ਕਿ ਆਪਣਾ ਜੀਵਨ ਪੂਰਾ ਕਰਕੇ ਉਹ ਜੀਵ ਚਲਾ ਗਿਆ ਪਰਮਾਤਮਾ ਦੇ ਦਰਬਾਰ ਵਿੱਚ ਉਸ ਦਾ ਹਿਸਾਬ ਹੋਏਗਾ। ਉਹ ਕਰਮ ਅਨੁਸਾਰ ਕਿਤੇ ਗਧਾ ਕੁੱਤਾ ਬਣਨ ਦੀ ਪੰਕਤੀ ਵਿੱਚ ਖੜਾ ਹੋਏਗਾ। ਮਰਨ ਦੇ ਪਿੱਛੋਂ ਗਰੁੜ ਪੁਰਾਣ ਦਾ ਪਾਠ ਉਸ ਦੇ ਕੀ ਕੰਮ ਆਏਗਾ? ਇਹ ਬੇਅਰਥ ਦਾ ਸ਼ਾਸਤਰ ਵਿਰੁੱਧ ਕਰਿਆਕ੍ਰਮ ਹੈ। ਉਸ ਪ੍ਰਾਣੀ ਦਾ ਮਨੁੱਖ ਸਰੀਰ ਰਹਿੰਦੇ ਉਸ ਨੂੰ ਭਗਵਾਨ ਦੇ ਸੰਵਿਧਾਨ ਦਾ ਗਿਆਨ ਕਰਵਾਉਣਾ ਚਾਹੀਦਾ ਸੀ, ਜਿਸ ਨਾਲ ਉਸ ਨੂੰ ਚੰਗੇ ਬੁਰੇ ਦਾ ਗਿਆਨ ਹੁੰਦਾ ਅਤੇ ਉਹ ਆਪਣਾ ਮਾਨਵ ਜੀਵਨ ਸਫਲ ਕਰਦਾ। ਪ੍ਰੇਤ ਸ਼ਿਲਾ ਪਰ ਜਾਏ ਵਿਰਾਜੇ, ਫਿਰ ਪਿੱਤਰੋ ਪਿੰਡ ਪਰਾਹੀ, ਬੌਰ ਸ਼ਰਾਦ ਖਾਨ ਕੋ ਆਇਆ ਕਾਗ ਪਏ ਕਲਿਮਾਹੀ। ਭਾਵ ਅਰਥ ਹੈ ਕਿ ਮਰਨ ਉਪਰੰਤ ਉਸ ਜੀਵ ਦੇ ਕਲਿਆਣ ਅਰਥਾਤ ਗਤੀ ਕਰਵਾਉਣ ਦੇ ਲਈ ਕੀਤੀਆਂ ਜਾਣ ਵਾਲੀਆਂ ਸ਼ਾਸਤਰ ਵਿਰੁੱਧ ਕਿਰਿਆਵਾਂ ਬੇਅਰਥ ਹਨ। ਜਿਵੇਂ ਗਰੁੜ ਪੁਰਾਣ ਦਾ ਪਾਠ ਕਰਵਾਇਆ ਉਸ ਮਰਨ ਵਾਲੇ ਦੀ ਗਤੀ ਅਰਥਾਤ ਮੋਕਸ਼ ਦੇ ਲਈ ਫਿਰ ਅਸਥੀਆ ਗੰਗਾ ਵਿੱਚ ਪ੍ਰਵਾਹਿਤ ਕੀਤੀਆਂ। ਉਸ ਦੀ ਗਤੀ ਯਾਨੀ ਮੋਕਸ਼ ਕਰਵਾਉਣ ਦੇ ਲਈ ਫਿਰ 13ਵੀਂ ਜਾਂ 17ਵੀਂ ਨੂੰ ਹਵਨ ਅਤੇ ਭੰਡਾਰਾ ਯਾਨੀ ਲੰਗਰ ਕੀਤਾ। ਉਸ ਦੀ ਗਤੀ ਕਰਾਉਣ ਦੇ ਲਈ ਪਹਿਲਾਂ ਹਰੇਕ ਮਹੀਨੇ 1 ਸਾਲ ਤੱਕ ਮਹੀਨਾ ਕਿਰਿਆ ਕਰਦੇ ਸਨ ਉਸ ਦੀ ਗਤੀ ਕਰਾਉਣ ਦੇ ਲਈ, ਫਿਰ 6ਵੇਂ ਮਹੀਨੇ ਛਮਾਹੀ ਕਿਰਿਆ ਕਰਦੇ ਸਨ ਉਸ ਦੀ ਗਤੀ ਕਰਾਉਣ ਦੇ ਲਈ, ਫਿਰ ਵਰਸੀ ਕਿਰਿਆ ਕਰਦੇ ਸਨ ਉਸ ਦੀ ਗਤੀ ਕਰਾਉਣ ਦੇ ਲਈ, ਫਿਰ ਉਸ ਦੀ ਪਿੰਡਦਾਨ ਕਿਰਿਆ ਕਰਾਉਂਦੇ ਹਨ ਉਸ ਦੀ ਗਤੀ ਕਰਾਉਣ ਦੇ ਲਈ ਸ਼ਰਾਧ ਕੱਢਦੇ ਹਨ ਅਰਥਾਤ ਸ਼ਰਾਧ ਕਿਰਿਆ ਕਰਵਾਉਂਦੇ ਹਨ। ਸ਼ਰਾਧ ਵਾਲੇ ਦਿਨ ਪੁਰੋਹਿਤ ਭੋਜਨ ਖੁਦ ਬਣਾਉਂਦਾ ਹੈ ਅਤੇ ਕਹਿੰਦਾ ਹੈ ਕਿ ਛੱਤ ਉੱਤੇ ਰੱਖੋ, ਕਿਤੇ ਆਪਦਾ ਪਿਤਾ ਕੌਆ ਯਾਨੀ ਕਾ ਨਾ ਬਣ ਗਿਆ ਹੋਵੇ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 23। ਜਦ ਕਾ ਭੋਜਨ ਖਾ ਜਾਂਦਾ ਤਾਂ ਕਹਿੰਦੇ ਹਨ ਕਿ ਤੇਰੇ ਪਿਤਾ ਜਾਂ ਮਾਤਾ ਆਦਿ ਜੋ ਮੌਤ ਨੂੰ ਪ੍ਰਾਪਤ ਹੋ ਚੁੱਕਾ ਹੈ, ਜਿਸ ਦੇ ਹੇਤੂ ਇਹ ਸਭ ਕਿਰਿਆਵਾਂ ਕੀਤੀਆਂ ਗਈਆਂ ਹਨ ਅਤੇ ਇਹ ਸ਼ਰਾਧ ਕੀਤਾ ਗਿਆ ਹੈ, ਉਹ ਕਾਂ ਬਣਿਆ ਹੈ, ਇਸਦਾ ਸ਼ਰਾਧ ਸਫਲ ਹੋ ਗਿਆ। ਇਸ ਉਪਰੋਕਤ ਵਿਵਰਣ ਤੋਂ ਸਪਸ਼ਟ ਹੋਇਆ ਕਿ ਉਹ ਵਿਅਕਤੀ ਜਿਸ ਦਾ ਉਪਰੋਕਤ ਕਿਰਿਆ ਕਰਮ ਕੀਤਾ ਸੀ ਉਹ ਕਾਂ ਬਣ ਚੁੱਕਾ ਹੈ। ਸ਼ਰਾਧ ਕਰਨ ਵਾਲੇ ਪੁਰੋਹਿਤ ਕਹਿੰਦੇ ਹਨ ਕਿ ਸ਼ਰਾਧ ਕਰਨ ਨਾਲ ਉਹ ਜੀਵ 1 ਸਾਲ ਤੱਕ ਤ੍ਰਿਪਤ ਹੋ ਜਾਂਦਾ ਹੈ, ਫਿਰ 1 ਸਾਲ ਵਿੱਚ ਸ਼ਰਾਧ ਫਿਰ ਕਰਨਾ ਹੈ। ਵਿਚਾਰ ਕਰੋ, ਜੀਵਤ ਵਿਅਕਤੀ ਦਿਨ ਵਿੱਚ 3 ਵਾਰ ਭੋਜਨ ਕਰਦਾ ਸੀ, ਹੁਣ 1 ਦਿਨ ਭੋਜਨ ਕਰਨ ਨਾਲ 1 ਸਾਲ ਤੱਕ ਕਿਵੇਂ ਤ੍ਰਿਪਤ ਹੋ ਸਕਦਾ ਹੈ? ਜੇਕਰ ਪ੍ਰਤੀਦਿਨ ਛੱਤ ਉੱਤੇ ਭੋਜਨ ਰੱਖਿਆ ਜਾਵੇ ਤਾਂ ਉਹ ਕਾਂ ਪ੍ਰਤੀਦਿਨ ਹੀ ਭੋਜਨ ਖਾਏਗਾ। ਦੂਸਰੀ ਗੱਲ, ਮਰਨ ਦੇ ਮਗਰੋਂ ਕੀਤੀ ਗਈ ਸਾਰੀ ਕਿਰਿਆਵਾਂ ਗਤੀ ਯਾਨੀ ਮੋਕਸ਼ ਕਰਵਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ, ਉਹਨਾਂ ਗਿਆਨਹੀਣ ਗੁਰੂਆਂ ਨੇ ਅੰਤ ਵਿੱਚ ਕਾਂ ਬਣਾ ਕੇ ਛੱਡਿਆ। ਉਹ ਪ੍ਰੇਤਸ਼ਿਲਾ ਉੱਪਰ ਪ੍ਰੇਤ ਜ਼ੂਨ ਭੋਗ ਰਿਹਾ ਹੈ, ਪਿੱਛੇ ਗੁਰੂ ਅਤੇ ਕਾਂ ਮੌਜ ਨਾਲ ਭੋਜਨ ਕਰ ਰਿਹਾ ਹਨ। ਪਿੰਡ ਪਰਾਉਣ ਦਾ ਲਾਭ ਦੱਸਿਆ ਹੈ ਕਿ ਪ੍ਰੇਤ ਜ਼ੂਨੀ ਛੁੱਟ ਜਾਂਦੀ ਹੈ। ਮੰਨ ਲਓ ਪ੍ਰੇਤ ਜ਼ੂਨੀ ਛੁੱਟ ਗਈ, ਫਿਰ ਉਹ ਗਧਾ ਜਾਂ ਬੈਲ ਬਣ ਗਿਆ ਤਾਂ ਕੀ ਗਤੀ ਕਰਾਈ? ਨਰ ਸੇ ਫਿਰ ਪਸ਼ੂਵਾ ਕੀ ਜੈ, ਗਧਾ ਬੈਲ ਬਣਾਈ। 56 ਭੋਗ ਕਹਾਂ ਮਨ ਪੌਰੇ, ਕਹੀ ਕੁਰੜੀ ਚਰਨੇ ਜਾਈ। ਮਨੁੱਖ ਜੀਵਨ ਵਿੱਚ ਅਸੀਂ ਕਿੰਨੇ ਵਧੀਆ ਅਰਥਾਤ 56 ਪ੍ਰਕਾਰ ਦੇ ਭੋਜਨ ਖਾਂਦੇ ਹਾਂ। ਭਗਤੀ ਨਾ ਕਰਨ ਨਾਲ ਜਾਂ ਸ਼ਾਸਤਰ ਵਿਰੁੱਧ ਸਾਧਨਾ ਕਰਨ ਨਾਲ ਗਧਾ ਬਣੇਗਾ, ਫਿਰ ਇਹ 56 ਪ੍ਰਕਾਰ ਭੋਜਨ ਕਿੱਥੇ ਪ੍ਰਾਪਤ ਹੋਣਗੇ? ਕਿਤੇ ਕੁਰੜੀਆਂ ਯਾਨੀ ਰੂੜੀ ਉੱਪਰ ਪੇਟ ਭਰਨ ਦੇ ਲਈ ਕਾ ਖਾਣ ਜਾਏਗਾ? ਇਸ ਪ੍ਰਕਾਰ ਬੈਲ ਆਦਿ ਆਦਿ ਪਸ਼ੂਆਂ ਦੀ ਜ਼ੂਨੀਆਂ ਵਿੱਚ ਕਸ਼ਟ ਪੋਗੇਗਾ। ਜੈ ਸਤਿਗੁਰੂ ਕੀ ਸੰਗਤ ਕਰਤੇ ਸਕਲ ਕਰਮ ਕਟ ਜਾਈ, ਅਮਰਪੁਰੀ ਪਰ ਆਸਨ ਹੋਤੇ ਜਹਾਂ ਧੂਪ ਨਾ ਛਾਈ। ਸੰਤ ਗਰੀਬਦਾਸ ਜੀ ਨੇ ਪਰਮੇਸ਼ਵਰ ਕਬੀਰ ਜੀ ਤੋਂ ਪ੍ਰਾਪਤ ਸੂਖਮ ਵੇਦ ਵਿੱਚ ਅੱਗੇ ਕਿਹਾ ਹੈ ਕਿ ਜੇਕਰ ਸਤਿਗੁਰੂ ਯਾਨੀ ਤੱਤਵਦਰਸ਼ੀ ਸੰਤ ਦੀ ਸ਼ਰਨ ਵਿੱਚ ਜਾ ਕੇ ਦੀਖਿਆ ਲੈਂਦੇ ਤਾਂ ਉਪਰੋਕਤ ਸਭ ਕਰਮਾਂ ਦੇ ਕਸ਼ਟ ਕੱਟ ਜਾਂਦੇ, ਅਰਥਾਤ ਨਾ ਪ੍ਰੇਤ ਬਣਦੇ, ਨਾ ਗਧਾ ਨਾ ਬੈਲ ਬਣਦੇ, ਅਮਰਪੁਰੀ ਉੱਪਰ ਆਸਣ ਹੁੰਦਾ। ਅਰਥਾਤ ਗੀਤਾ ਅਧਿਆਇ 18 ਸਲੋਕ 62 ਤੇ ਅਧਿਆਇ 15 ਸਲੋਕ 4 ਵਿੱਚ ਵਰਣਿਤ ਸਨਾਤਨ ਪਰਮ ਧਾਮ ਪ੍ਰਾਪਤ ਹੁੰਦਾ, ਪਰਮ ਸ਼ਾਂਤੀ ਪ੍ਰਾਪਤ ਹੋ ਜਾਂਦੀ, ਫਿਰ ਕਦੀ ਵਾਪਸ ਸੰਸਾਰ ਵਿੱਚ ਨਹੀਂ ਆਉਂਦੇ। ਅਰਥਾਤ ਜਨਮ ਮਰਨ ਦਾ ਕਸੜਦਾਇਕ ਚੱਕਰ ਸਦਾ ਦੇ ਲਈ ਸਮਾਪਤ ਹੋ ਜਾਂਦਾ। ਉਸ ਅਮਰਲੋਕ ਯਾਨੀ ਸਤਲੋਕ ਵਿੱਚ ਧੁੱਪ ਛਾਂ ਨਹੀਂ ਹੈ। ਅਰਥਾਤ ਜਿਵੇਂ ਧੁੱਪ ਦੁਖਦਾਈ ਹੁੰਦੀ ਤਾਂ ਛਾਂ ਦੀ ਜ਼ਰੂਰਤ ਪੈਂਦੀ, ਉਸ ਸਤਲੋਕ ਵਿੱਚ ਕੇਵਲ ਸੁੱਖ ਹੈ, ਦੁੱਖ ਨਹੀਂ ਹੈ। ਸੁਰਤ ਨਿਰਤ ਮਨ ਪਵਨ ਪਿਆਨਾ, ਸ਼ਬਦ ਹੈ ਸ਼ਬਦ ਸਮਾਈ, ਗਰੀਬਦਾਸ ਗਲਤਾਨ ਮਹਲ ਮੇ ਮਿਲੇ ਕਬੀਰ ਗੋਸਾਈ। संत गरीब दास जी ने कहा है कि मैनू कबीर परमेश्वर मिले हन। मैनू सुरत निरत मन ते स्वांस उपर ध्यान रख के नाम दा सिमरन करन दी विधि दसी। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 24। जिस साधना नाल सतलोक विच हो रही सबद तुन नू पकड़ के सतलोक विच चलिया गया, जिस करके सतलोक यानी शाश्वत स्थान विच अपने महल विच आनंद नाल रहिंदा हां, क्योंकि सत साधना जो परमेश्वर कबीर जी ने संत गरीब दास नू जिवे दसी सी, अते उस स्थान यानी सतलोक नू गरीब दास जी परमेश्वर दे नाल जाके देख के आए सन, जिस कारण करके विश्वास दे नाल कहा है कि मैं जो शास्त्र अनुकूल साधना कर रहा हां ए परमात्मा ने दसी है। जिस शब्द अर्थात नाम दा जाप करन नाल मैं जरूर पूर्ण मोक्ष प्राप्त करूंगा, इस विच कोई संशय नहीं रहा। जिस कारण लई मैं यानी गरीब दास सतलोक विच बने अपने महल यानी विशाल घर विच जाऊंगा, जिस कारण निश्चित अते गलतान यानी महल प्राप्ति दी खुशी विच मस्त हां, क्योंकि मैनू पूर्ण गुरु खुद परमात्मा कबीर जी अपने लोक तो आके मिले हन। गरीब अजब नगर में ले गए हमको सतगुरु आन, चिलके बिंब अगाध गति सूते चादर तान। भाव अर्थ, गरीब दास जी ने दसया है कि सतगुरु अर्थात खुद परमेश्वर कबीर जी अपने निजताम सतलोक तो आके मैनू नाल लैके अजब नगर यानी अद्भुत नगर विच अर्थात सतलोक विच बने शहर विच लै गए। उस स्थान नू अखी देख के मैं परमात्मा दे दसे भक्ति मार्ग उत्ते चल रहा हां, सतनाम सारनाम दी साधना कर रहा हां, इस लई चादर तान के सो रहा हां, अर्थात मेरे मोक्ष विच कोई संदेह बाकी नहीं है। चादर तान के सोना यानी निश्चिंत होके रहना, जिस दा कोई कम बाकी ना होवे अते कोई चादर ओढ़ के सो रहा होवे, तां पिंड विच कहिंदे हन कि चंगा चादर तान के सो रहा है, कि कोई कम नहीं है। इस प्रकार गरीब दास जी ने कहा है कि हुण वड्डे वड्डे महल बनाउणा बेअर्थ लग रहा है, हुण तां उस सतलोक विच जावांगे जिथे बने बनाए विशाल भवन हन जिन्हां नू असी छड़ के गलती करके इत्थे का लोक यानी मात लोक विच आ गए हां। हुण दाव लग्या है, सत भगती मिली है अते तत्व ज्ञान मिलिया है। सज्जनो ओ सत भगती वर्तमान विच मेरे यानी रामपाल दास दे कोल है, जिस नाल इस दुखां दे घर संसार तो पार होके ओ परम शांति ते शाश्वत स्थान यानी सनातन परमधाम प्राप्त हो जांदा है, जिस दे विषय विच गीता अध्याय 18 सलोक 62 विच कहा है कि गीता अध्याय 15 सलोक 4 विच कहा है कि तत्व दर्शी संत तो तत्व ज्ञान प्राप्त करके उस तत्व ज्ञान तो अज्ञान दा नाश करके उस दे पिछो परमेश्वर दे उस परमपद दी खोज करनी चाहिदी है, जिथे जान दे पिछो साधक फिर वापस संसार विच कदी नहीं आउंदा। भगती ना करन नाल बहुत दुख होएगा। सूक्ष्म वेद विच कहा है ए संसार समझदा नानही कहंदा शाम दुपहरे नू, गरीब दास यह वक्त जात है रोवोगे इस पहरे नू। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 25। अध्यात्मिक ज्ञान दे अभाव विच परमात्मा दे विधान तो अपरिचित होण दे कारण ए प्राणी इस दुख दे घर संसार विच महान कष्ट चल रहा है अते इस नू सुख स्थान मन रहा है। जिवे एक व्यक्ति जून दे महीने विच दिन दे 12 जां 1 वजे हरियाणा प्रांत विच शराब पी के सिखर दुपहरे धुप विच डिग्या पिया है, रेत शरीर नाल लिपटिया है, एक व्यक्ति ने कहा हे भाई उठ तू इत्थे गर्मी विच जल रहा है। शराबी बोलिया कि मैं बिल्कुल ठीक हाँ, मौज हो रही है, कोई कष्ट नहीं है। एक व्यक्ति किसे कारण कोर्ट विच गया, उत्थे उसका रिश्तेदार मिलिया, एक दूसरे तो कुशल मंगल पुछी, दोना ने कहा सब ठीक है, मौज है। एक व्यक्ति दा इकलौता पुत्र बहुत रोगी सी, उसनू PGI विच भर्ती करवा रख्या सी, लड़के दी बचने दी आस बहुत घट सी। ऐसी स्थिति विच माता पिता दी की दशा हुंदी है, आसानी नाल समझी जा सकती है। रिश्तेदार मिलन आए अते पुछया कि बच्चे दा की हाल है, पिता ने दस्या कि बचने दा भरोसा नहीं, फिर पुछया होर कुशल मंगल है, पिता ने कहा कि सब मौज है। विचार करो, शराब दे नशे विच कोर धुप दे ताप नू चल रहा सी, फिर भी कह रहा सी कि मौज हो रही है। कोरट कचहरिया विच जो रिश्तेदार मिले दोनों ही कह रहे सी कि सब मौज है। विचार करो, जो व्यक्ति कोरट दे कोहलू विच फसया है उसनू सुपने विच भी सुख नहीं हुंदा। फिर भी दोवे कह रहे सन कि मौज है अर्थात आनंद है। जिस व्यक्ति दा एक कलौता पुत्तर मरण बिस्तर ते होवे उसनू मौज कैसी, इस लई सुक्षम वेद विच कहा है कि इस दुख स्थान संसार विच ए प्राणी महांकष्ट नू सुख मान रहा है। ए संसार समझदा नाही, कहंदा शाम दोपहरे नू गरीब दास यह वकत जात है रोवोगे इस पहरे नू। संत गरीब दास जी ने दस्या है कि मनुख जन्म प्राप्त करके जो व्यक्ति भक्ति नहीं करदा ओ कुत्ते गधे आदि आदि दिया जूना विच कष्ट उठाउंदा है। कुत्ता रात दे समय आसमान दे वल मुंह करके रोंदा है। इसलिए गरीब दास जी ने दस्या है कि ए मानव शरीर दा समा एक वार निकल गया अते भक्ति नहीं कीती ता इस समय यानी इस पहरे नू याद करके रोया करोगे। भक्ति मार्ग दी यात्रा, जद तक अध्यात्मिक ज्ञान नहीं तद तक ता जीव माया दे नशे विच अपना उद्देश भुल चुकिया सी ते जिवे उपर दस्या है कि शराबी नशे विच जेठ महीने दी गर्मी विच दिन दे दुपहर दे समय धुप विच लेटे लेटे पसीने ते रेत विच तस्या होया वी कह रहा हुंदा है कि मौज हो रही है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 26। परंतु नशा उतरन पिछो उसनू पता लगदा है कि तू ता जंगल विच पिया है, घर ता अजे दूर है। कबीर जी ने कहा है कि कबीर यह मैं अटपटी सब काटाण अड़ी, किस किस को समझाऊ या कुए पांग पड़ी। भाव अर्थ अध्यात्म ज्ञान रूपी औषधि सेवन करन नाल जीव दा नशा उतर जांदा है। फिर ओ भक्ति दे सफर उपर चलदा है क्योंकि उसनू परमात्मा दे कोल पहुंचना है जो उसदा अपना पिता है अते ओ सतलोक जीव दा अपना घर है। यात्रा उत्ते चलन वाला व्यक्ति सारे समान नू चुक के नहीं चल सकदा, केवल जरूरी समान लेके यात्रा उत्ते चलदा है। इस प्रकार भक्ति दे सफर विच अपने आप नू हौला करके चलना होएगा, तद मंजिल नू प्राप्त कर सकांगे। भक्ति रूपी राह उत्ते चलन दे लई अपनी मानसिक शांति दा होना जरूरी है, मानसिक परेशानी दा कारण है। अपनिया परंपरावां ते नशा, मानव वड्याई, लोक दिखावा ए भार बेअर्थ लै खड़े हन। जिवे वड्डी कोठी वड्डी कार शिंगार करना, महंगे आभूषण यानी सोने दे गहने संग्रह करना, व्याह विच दहेज लेना देना, बैंड वाजे डीजे वजाउना, पूरे परिवार दा बेशर्मा दी तरह नचना, मृत्यु पोज करना, बच्चे दे जन्म उत्ते खुशी मनाउना, खुशी दे अवसर उत्ते पटाखे जलाउना, फिजूल खर्ची करना आदि आदि जीवन दे भगती सफर विच वादक होण दे कारण त्यागने पैणगे। व्याह किवे करिए? जिवे श्री देवी दुर्गा जी ने अपने तीनों पुत्रा यानी श्री ब्रह्मा जी, श्री विष्णु जी अते श्री शिव जी दा व्याह कीता सी। इस पुस्तक विच अग्गे पढ़ांगे, मेरे यानी लेखक दे अनुयाए अजिहा ही करदे हन। 17 मिंट दी असुर निकंदन रमैणी है, फेरिया दे स्थान उत्ते उसनू बोलिया जांदा है जो करोड़ा गायत्री मंत्र यानी ओम पूर पूब सबह तत्सह बितूर वरेण्यम परगो देवसैति मही तियो जोना प्रचोद्यात तो उत्तम अते लाभदायक है, जिस विच विश्व दे सारे देवी देव अते पूर्ण परमात्मा दा आह्वान अते उस्तत्ति अपरार्थना है, जिस कारण नाल सर्व शक्तिया उस व्याह वाले जोड़े दी सदा रख्या अते सहायता करदे हन। इस लई बेटी बची रहेगी, जीवन आसान हो जावेगा। व्याह विच प्रचलित वर्तमान परंपरा दा त्याग, व्याह विच दा खर्चा त्यागना पवेगा। जिवे बेटी दे व्याह विच वड्डी बरात दा आउणा, दहेज देना ए बेअर्थ परंपरा है जिस कारण नाल बेटी परिवार उत्ते भार मन्नी जान लगी है अते उसनू गर्भ विच ही मारन दा सिलसिला शुरू है जो माता पिता दे लई महाम पाप दा कारण बनदा है। बेटी देवी दा स्वरूप है, साडिया कु परंपरावां ने बेटियां नू दुश्मन बना दिता। श्री देवी पुराण दे तीसरे स्कंद विच प्रमाण है कि इस ब्रह्मंड दे आरंभ विच तीनों देवतावां यानी श्री ब्रह्मा जी, श्री विष्णु जी अते श्री शिव जी दा जिस समय इहना दी माता श्री दुर्गा जी ने व्याह कीता उस समय ना कोई बराती सी, ना कोई पाती सी, ना कोई भोजन भंडारा कीता गया सी। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 27। ना डीजे वज्जिया सी, ना कोई नाच कीता गया सी। श्री दुर्गा जी ने अपने वड्डे पुत्र श्री ब्रह्मा जी नू कहा कि हे ब्रह्मा, ए सावित्री नाम दी लड़की तैनू तेरी पत्नी रूप विच दित्ती जांदी है, इसनू लै जाओ अते अपना घर वसाओ। इस प्रकार अपने विचकार वाले पुत्र श्री विष्णु जी नू कहा कि लक्ष्मी जी अते छोटे बेटे श्री शिव जी नू पार्वती जी नू दे के कहा कि यह तुहाड़ी पत्नियां हन, इन्हां नू लै जाओ अते अपना अपना घर वसाओ। तीनों अपनिया अपनिया पत्नियां नू लै के अपने अपने लोक विच चले गए, जिस नाल विश्व दा विस्थार होया। शंका समाधान। कुछ व्यक्ति कहिंदे हन कि पार्वती जी दी मौत हो गई सी, उस देवी दा पुनर्जन्म राजा दकश दे घर होया सी। युवा होण उत्ते देवी सती यानी पार्वती जी ने नारद दे दसण पिछो श्री शिव जी नू पति बनाउण दा दृढ़ संकल्प कर लिया अते अपनी माता जी दे माध्यम नाल अपनी इच्छा पिता दक्ष नू दसी। ता राजा दक्ष ने कहा कि ओ शिव जी मेरा दमाद बनन योग नहीं है, क्योंकि ओ नगन रहिंदा है, केवल एक मिर्गशाला पर्दे उपर बंदा है, शरीर उत्ते राख लगा के भंग दे नशे विच रहिंदा है, सप्पा नू नाल रखदा है। अजिहे व्यक्ति नाल मैं अपनी बेटी दा व्याह करके जगत विच हासे दा पात्र नहीं बनूंगा। परंतु देवी पार्वती भी जिद दी पक्की सी, उसने अपनी इच्छा श्री शिव जी दे कोल भिजवा दित्ती अते कहा कि मैं आप नाल व्याह करना चाहुंदी हाँ। राजा दक्ष ने पार्वती जी दा व्याह किसे होर दे नाल निश्चित कर रख्या सी। उसी दिन श्री शिव जी अपने नाल हजारा दी संख्या विच भूत प्रेत पैरव अते अपने गणा नू लै के व्याह मंडप उत्ते पहुंच गए। राजा दक्ष दे सैनिका ने विरोध कीता, शिव दी सेना अते दक्ष दी सेना विच युद्ध होया। पार्वती ने शिव जी नू वरमाला पहना दित्ती। पार्वती नू बलपूर्वक लै के श्री शिव जी कैलाश पर्वत उत्ते अपने घर लै गए। कुछ व्यक्ति कहिंदे हन कि देखो श्री शिव जी वी पवे बरात लै के पार्वती नाल व्याह करन आए सन, इसलिए बरात दी परंपरा पुरातन है, इसलिए बरात बिना व्याह दी शोभा नहीं हुंदी। इसका उत्तर यह है कि यह व्याह नहीं सी, यह ता प्रेम प्रसंग सी। श्री शिव जी बरात नहीं सेना लियाए सन, पार्वती नू बलपूर्वक उठा के लै जाण दे लई व्याह दी पुरातन परंपरा श्री देवी महापुराण दे तीसरे स्कंद विच है, जो उपर दस दित्ती है। बेटिया ते बेटिया नू चाहिदा है कि अपने माता पिता जी दी इच्छा अनुसार व्याह करो, प्रेम व्याह महांकलेस दा कारण बन जांदा है। जिवे भगवान शिव जी अते पार्वती जी दा किसे गल उपर मन मुटाव हो गया, शिव जी ने पार्वती जी नाल पत्नी व्यवहार बंद कर दिता सी अते बोलचाल भी बंद कर दित्ती। पार्वती ने सोचिया कि हुण इह घर मेरे लई नरक हो गया है, इसलिए कुछ दिन अपनी मां दे कोल चली जांदी हां। पार्वती जी अपने पिता दक्ष दे घर मायके विच चली गई। उस दिन राजा दक्ष ने एक हवन यज्ञ दा आयोजन कीता होया सी। राजा दक्ष ने अपनी बेटी दा सत्कार नहीं कीता अते कहा कि अज की लैण आई हो, देख लिया उसका प्रेम, चली जा घर तो। पार्वती जी ने माता नू श्री शिव जी नाराज होण दी कथा दसी सी। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 28। माता ने अपने पति दक्ष नू सब दस्या सी। पार्वती जी नू हुण ना मायके विच स्थान सी, ना ससुराल विच। प्रेम व्याह ने ऐसी गंभीर स्थिति उत्पन्न कर दित्ती कि दक्ष पुत्री नू आत्महत्या दे इलावा कोई विकल्प नहीं दिखिया अते राजा दक्ष दे विशाल हवन कुंड विच जल के मर गई। धार्मिक अनुष्ठान दा नाश कीता, अपना अनमोल मानव जीवन गुआया, पिता दा नाश कराया, क्योंकि जद श्री शिव जी नू पता चलिया तां ओह अपनी सेना लै के पहुंचे अते अपने ससुर दक्ष जी दी गर्दन कट दित्ती। बाद विच बकरे दी गर्दन लगा के जीवित कीता। उस प्रेम व्याह ने किहो जिहा कसमान मचाया, शिव सेना नू बरात दस के कुप्रथा नू जन्म दिता गया है अते ए प्रसंग प्रेम व्याह रूपी कुप्रथा दा जनक है, जो समाज दे नाश दा कारण है। व्याह जो सुप्रथा नाल होया ओ अज तक सुखी जीवन जी रहे हन, जिवें श्री ब्रह्मा जी ते श्री विष्णु जी। व्याह करन दा उद्देश केवल संतान उत्पत्ति करना, फिर पति पत्नी मिलके मेहनत करके बच्चा दा पालन पोषण करदे हन, उन्हां दा व्याह कर दिंदे हन, फिर ओ घर वसाउंदे हन। इस दे इलावा प्रेम व्याह समाज विच अशांति दा बीज बीजदा है, समाज विगाड़ दी चिंगारी है। प्रेम प्रसंग किहो जिहा हुंदा है? उत्तर, जो चरित्रहीन लड़के लड़कियां हुंदे हन ओह चलते समय अजीबो गरीब एक्टिंग करदे हन, उन्हां लाज मर्यादी दृष्टि भी टेढ़ी मेढ़ी चलदी है, कदी बनावटी मुस्कुराउणा, मुड़ मुड़ के अगे पिछे देखना, चटक मटक के चलना, उन्हां पाप आत्मावां दा शौक हुंदा है, जो अंत विच प्रेम व्याह दा रूप बन जांदा है। ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਦੋਨਾਂ ਦੇ ਹੋਰ ਵੀ ਪ੍ਰੇਮੀ ਪ੍ਰੇਮਿਕਾਵਾਂ ਸਨ। ਫਿਰ ਉਹਨਾਂ ਦੀ ਦਸ਼ਾ ਭਗਵਾਨ ਸ਼ਿਵਜੀ ਪਾਰਬਤੀ ਵਾਲੀ ਹੁੰਦੀ ਹੈ, ਨਾ ਘਰ ਦੇ ਰਹਿੰਦੇ ਹਨ ਨਾ ਘਾਟ ਦੇ। ਵਿਆਹ ਕਰਨ ਦਾ ਉਦੇਸ਼ ਉੱਪਰ ਦੱਸ ਦਿੱਤਾ ਹੈ। ਇਸ ਤੋਂ ਹਟ ਕੇ ਜੋ ਵੀ ਕਦਮ ਯੁਵਾ ਉਠਾਉਂਦੇ ਹਨ ਉਹ ਜੀਵਨ ਸਫ਼ਰ ਨੂੰ ਨਰਕ ਬਣਾਉਣ ਵਾਲਾ ਹੁੰਦਾ ਹੈ। ਜੇਕਰ ਕਿਸੇ ਦਾ ਪ੍ਰੇਮ ਸੰਬੰਧ ਵੀ ਬਣ ਜਾਏ ਤਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਸਮਾਜ ਦੀ ਮਰਿਆਦਾ ਯਾਨੀ ਜਿਵੇਂ ਗੋਤਰ ਪਿੰਡ ਤੇ ਵਿਆਹ ਖੇਤਰ ਭੰਗ ਨਾ ਹੁੰਦੀ ਹੋਵੇ, ਜਿਸ ਨਾਲ ਕੁੱਲ ਮਾਤਾ ਪਿਤਾ ਦੀ ਇੱਜ਼ਤ ਨੂੰ ਠੇਸ ਪਹੁੰਚੇ। ਗਲਤੀ ਨਾਲ ਅਜਿਹਾ ਹੋ ਵੀ ਜਾਏ ਅਤੇ ਬਾਅਦ ਵਿੱਚ ਪਤਾ ਚੱਲੇ ਤਾਂ ਲੜਕਾ ਲੜਕੀ ਨੂੰ ਚਾਹੀਦਾ ਹੈ ਕਿ ਤੁਰੰਤ ਉਸ ਪ੍ਰੇਮ ਨੂੰ ਤੋੜ ਦੇਣ। ਅੰਤਰਜਾਤੀ ਵਿਆਹ ਵਰਤਮਾਨ ਵਿੱਚ ਕਰਨ ਵਿੱਚ ਕੋਈ ਹਾਨੀ ਨਹੀਂ ਹੈ, ਪਰੰਤੂ ਉਪਰੋਕਤ ਮਰਿਆਦਾ ਦਾ ਧਿਆਨ ਜ਼ਰੂਰ ਰੱਖਣ। ਭਗਵਾਨ ਸ਼ਿਵ ਜੀ ਨੇ ਵੀ ਦੇਵੀ ਪਾਰਬਤੀ ਨੂੰ ਇਸੇ ਕਾਰਨ ਨਾਲ ਤਿਆਗਿਆ ਸੀ। ਕਥਾ ਇਸ ਪ੍ਰਕਾਰ ਹੈ। ਭਗਵਾਨ ਸ਼ਿਵ ਦਾ ਆਪਣੀ ਪਤਨੀ ਨੂੰ ਤਿਆਗਣਾ। ਜਿਸ ਸਮੇਂ ਸ੍ਰੀ ਰਾਮ ਚੰਦਰ ਪੁੱਤਰ ਸ੍ਰੀ ਦਸ਼ਰਥ ਯਾਨੀ ਰਾਜਾ ਅਯੋਧਿਆ ਬਨਵਾਸ ਦਾ ਸਮੇਂ ਬਿਤਾ ਰਹੇ ਸਨ, ਉਸ ਦੌਰਾਨ ਸੀਤਾ ਜੀ ਦਾ ਅਪਾਹਰਣ ਲੰਕਾ ਦੇ ਰਾਜਾ ਰਾਵਣ ਨੇ ਕਰ ਲਿਆ ਸੀ। ਸ੍ਰੀ ਰਾਮ ਨੂੰ ਪਤਾ ਨਹੀਂ ਸੀ। ਸੀਤਾ ਜੀ ਦੇ ਵਿਯੋਗ ਵਿੱਚ ਸ੍ਰੀ ਰਾਮ ਜੀ ਵਿਲਾਪ ਕਰ ਰਹੇ ਸਨ। ਆਕਾਸ਼ ਤੋਂ ਸ਼ਿਵ ਪਾਰਬਤੀ ਨੇ ਦੇਖਿਆ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 29। ਪਾਰਬਤੀ ਨੇ ਸ਼ਿਵ ਤੋਂ ਪੁੱਛਿਆ ਕਿ ਉਹ ਵਿਅਕਤੀ ਇੰਨੀ ਬੁਰੀ ਤਰ੍ਹਾਂ ਕਿਉਂ ਰੋ ਰਿਹਾ ਹੈ, ਇਸ ਉੱਤੇ ਕੀ ਬਿਪਤਾ ਆਈ ਹੈ। ਸ਼੍ਰੀ ਸ਼ਿਵ ਜੀ ਨੇ ਦੱਸਿਆ ਕਿ ਇਹ ਸਾਧਾਰਨ ਵਿਅਕਤੀ ਨਹੀਂ ਹੈ, ਇਹ ਸ੍ਰੀ ਵਿਸ਼ਨੂੰ ਜੀ ਹਨ ਜੋ ਰਾਜਾ ਦਸ਼ਰਥ ਦੇ ਘਰ ਜਨਮੇ ਹਨ। ਹੁਣ ਬਨਵਾਸ ਦਾ ਸਮੇਂ ਬਤਾ ਰਹੇ ਹਨ। ਇਹਨਾਂ ਦੀ ਪਤਨੀ ਸੀਤਾ ਵੀ ਇਹਨਾਂ ਦੇ ਨਾਲ ਆਈ ਸੀ, ਉਸ ਦਾ ਕਿਸੇ ਨੇ ਅਪਹਰਣ ਕਰ ਲਿਆ ਹੈ, ਇਸ ਲਈ ਦੁਖੀ ਹੈ। ਪਾਰਬਤੀ ਜੀ ਨੇ ਕਿਹਾ ਕਿ ਮੈਂ ਸੀਤਾ ਰੂਪ ਧਾਰਨ ਕਰਕੇ ਇਹਨਾਂ ਦੇ ਸਾਹਮਣੇ ਜਾਵਾਂਗੀ, ਜੇਕਰ ਮੈਨੂੰ ਪਹਿਚਾਣ ਲੈਣਗੇ ਤਾਂ ਮੈਂ ਮੰਨੂਗੀ ਕਿ ਉਹ ਅਸਲ ਵਿੱਚ ਭਗਵਾਨ ਹਨ। ਸ਼ਿਵ ਜੀ ਨੇ ਪਾਰਬਤੀ ਨੂੰ ਕਿਹਾ ਕਿ ਉਹ ਗਲਤੀ ਨਾ ਕਰਨਾ, ਜੇਕਰ ਆਪਨੇ ਸੀਤਾ ਰੂਪ ਧਾਰਨ ਕੀਤਾ ਤਾਂ ਮੇਰੇ ਕੰਮ ਦੀ ਨਹੀਂ ਰਹੇਗੀ। ਪਾਰਬਤੀ ਜੀ ਨੇ ਉਸ ਸਮੇਂ ਤਾਂ ਕਹਿ ਦਿੱਤਾ ਕਿ ਠੀਕ ਹੈ, ਮੈਂ ਪ੍ਰੀਖਿਆ ਨਹੀਂ ਲਊਂਗੀ। ਪਰੰਤੂ ਸ਼ਿਵ ਜੀ ਦੇ ਘਰ ਤੋਂ ਬਾਹਰ ਜਾਂਦੇ ਹੀ ਸੀਤਾ ਰੂਪ ਧਾਰਨ ਕਰ ਸ੍ਰੀ ਰਾਮ ਜੀ ਦੇ ਸਾਹਮਣੇ ਖੜੀ ਹੋ ਗਈ। ਸ੍ਰੀ ਰਾਮ ਜੀ ਬੋਲੇ, ਹੇ ਦਖਸ਼ ਪੁੱਤਰੀ ਮਾਇਆ, ਅੱਜ ਇਕੱਲੇ ਕਿਵੇਂ ਆਈ, ਸ੍ਰੀ ਸ਼ਿਵ ਜੀ ਨੂੰ ਕਿੱਥੇ ਛੱਡ ਆਈ। ਉਦੋਂ ਦੇਵੀ ਜੀ ਲੱਜਤ ਹੋਈ ਅਤੇ ਬੋਲੀ ਕਿ ਭਗਵਾਨ ਸ਼ਿਵ ਸੱਚ ਹੀ ਕਹਿ ਰਹੇ ਸਨ ਕਿ ਆਪ ਤਿਰਲੋਕੀ ਨਾਥ ਹੋ, ਆਪ ਨੇ ਮੈਨੂੰ ਪਹਿਚਾਣ ਲਿਆ, ਮੈਂ ਪ੍ਰੀਖਿਆ ਲੈਣ ਆਈ ਸੀ। ਭਗਵਾਨ ਸ਼ਿਵ ਨੂੰ ਵੀ ਪਤਾ ਚੱਲ ਗਿਆ ਕਿ ਪਾਰਬਤੀ ਨੇ ਸੀਤਾ ਰੂਪ ਧਾਰਨ ਕਰਕੇ ਪ੍ਰੀਖਿਆ ਲਈ ਹੈ। ਪਾਰਬਤੀ ਜੀ ਨੂੰ ਪੁੱਛਿਆ ਕਿ ਕਰ ਦਿੱਤਾ ਉਹੀ ਕੰਮ ਜਿਸ ਦੇ ਲਈ ਮਨਾ ਕੀਤਾ ਸੀ। ਪਾਰਬਤੀ ਜੀ ਨੇ ਝੂਠ ਬੋਲਿਆ ਕਿ ਮੈਂ ਕੋਈ ਪ੍ਰੀਖਿਆ ਨਹੀਂ ਲਈ ਹੈ। ਪਰੰਤੂ ਸ਼ਿਵ ਜੀ ਪੂਰੀ ਤਰ੍ਹਾਂ ਨਾਰਾਜ਼ ਹੋ ਗਏ ਅਤੇ ਪ੍ਰੇਮ ਵਿਆਹ ਨਰਕ ਦਾ ਕਾਰਨ ਬਣਿਆ ਜੋ ਉੱਪਰ ਆਪ ਜੀ ਨੇ ਪੜਿਆ ਹੈ। ਇਸ ਲਈ ਯੁਵਕਾਂ ਨੂੰ ਨਿਵੇਦਨ ਹੈ ਕਿ ਆਪਣੀ ਕਮਜ਼ੋਰੀ ਦੇ ਕਾਰਨ ਮਾਤਾ ਪਿਤਾ ਅਤੇ ਸਮਾਜ ਵਿੱਚ ਜ਼ਹਿਰ ਨਾ ਘੋਲਣ। ਵਿਆਹ ਕਰਨਾ ਚੰਗੀ ਗੱਲ ਹੈ, ਬਕਵਾਸ ਕਰਨਾ ਬੁਰੀ ਗੱਲ ਹੈ। ਵਿਆਹ ਦੇ ਲਈ ਮਾਤਾ ਪਿਤਾ ਸਮੇਂ ਅਤੇ ਖੁਦ ਚਿੰਤਤ ਹੋ ਜਾਂਦੇ ਹਨ ਅਤੇ ਵਿਆਹ ਕਰਕੇ ਹੀ ਦਮ ਲੈਂਦੇ ਹਨ। ਫਿਰ ਯੁਵਾ ਕਿਉਂ ਸਿਰਦਰਦ ਮੁੱਲ ਲੈਂਦੇ ਹਨ? ਜਦ ਤੱਕ ਵਿਆਹ ਨਹੀਂ ਹੁੰਦਾ ਚਾਹ ਚੜਿਆ ਰਹਿੰਦਾ ਹੈ, ਵਿਆਹ ਦੇ ਪਿੱਛੋਂ ਬੱਚੇ ਹੋ ਜਾਂਦੇ ਹੈ। 7 ਸਾਲ ਦੇ ਪਿੱਛੋਂ ਮਹਿਸੂਸ ਹੋਣ ਲੱਗਦਾ ਹੈ ਕਿ ਇਹ ਕੀ ਬਣੀ। ਜਿਵੇਂ ਹਰਿਆਣਵੀ ਕਵੀ ਯਾਨੀ ਸਵਾਂਗੀ ਜਾਟ ਮੇਹਰ ਸਿੰਘ ਜੀ ਨੇ ਕਿਹਾ ਹੈ ਕਿ ਵਿਆਹ ਕਰਕੇ ਦੇਖ ਲਿਓ, ਜਿਸ ਨੇ ਦੇਖੀ ਜ਼ੇਲ ਨਹੀਂ ਹੈ, ਜਿਵੇਂ ਜੇਲ੍ਹ ਵਿੱਚ 4 ਦੀਵਾਰੀ ਅੰਦਰ ਰਹਿਣਾ ਮਜ਼ਬੂਰੀ ਹੁੰਦੀ ਹੈ। ਇਸ ਪ੍ਰਕਾਰ ਵਿਆਹ ਦੇ ਪਿੱਛੋਂ ਮਾਤਾ ਪਿਤਾ ਆਪਣੇ ਪਰਿਵਾਰ ਦੇ ਪੋਸ਼ਣ ਦੇ ਲਈ, ਗ੍ਰਹਿਸਥੀ ਜੀਵਨ ਜਿਉਣ ਦੇ ਲਈ, ਸਮਾਜਿਕ ਮਰਿਆਦਾ ਰੂਪੀ 4 ਦੀਵਾਰੀ ਦੇ ਅੰਦਰ ਰਹਿਣਾ ਜ਼ਰੂਰੀ ਹੋ ਜਾਂਦਾ ਹੈ, ਆਪਣੀ ਮਰਜ਼ੀ ਨਹੀਂ ਚਲਾ ਸਕਦਾ। ਯਾਨੀ ਨੌਕਰੀ ਵਾਲਾ ਨੌਕਰੀ ਤੇ ਜਾਂਦਾ ਹੈ, ਮਜ਼ਦੂਰ ਮਜ਼ਦੂਰੀ ਉੱਤੇ ਅਤੇ ਕਿਸਾਨ ਖੇਤ ਦੇ ਕਾਰਜ ਨੂੰ ਕਰਨ ਦੇ ਲਈ ਮਜ਼ਬੂਰ ਹੈ, ਜੋ ਜ਼ਰੂਰੀ ਹੈ। ਇਸ ਲਈ ਵਿਵਾਹਿਕ ਜੀਵਨ ਮਰਿਆਦਾ ਰੂਪੀ ਕਾਰਾਗਾਰ ਕਹੀ ਜਾਂਦੀ ਹੈ। ਪਰੰਤੂ ਇਸ ਕਾਰਾਗਾਰ ਬਿਨਾਂ ਸੰਸਾਰ ਦੀ ਉਤਪੱਤੀ ਨਹੀਂ ਹੋ ਸਕਦੀ। ਆਪਣੇ ਮਾਤਾ ਪਿਤਾ ਜੀ ਨੇ ਵੀ ਵਿਆਹ ਕੀਤਾ, ਸਾਨੂੰ ਅਣਮੋਲ ਮਨੁੱਖ ਸਰੀਰ ਮਿਲਿਆ। ਇਸ ਸਰੀਰ ਵਿੱਚ ਭਗਤੀ ਕਰਕੇ ਮਾਨਵ ਮੋਕਸ਼ ਪ੍ਰਾਪਤ ਕਰ ਸਕਦਾ ਹੈ, ਜੋ ਵਿਆਹ ਦਾ ਹੀ ਵਰਦਾਨ ਹੈ। ਇਸ ਪਵਿੱਤਰ ਸੰਬੰਧ ਨੂੰ ਚਰਿੱਤਰਹੀਣ ਵਿਅਕਤੀ ਕਾਮੁਕ ਯਾਨੀ ਸੈਕਸੀ ਕਥਾ ਸੁਣਾ ਕੇ ਤੇ ਰਾਗ ਰਾਗਨੀ ਗਾ ਕੇ ਯੁਵਾ ਵਿੱਚ ਵਾਸ਼ਨਾ ਨੂੰ ਉਤਪ੍ਰੇਰਿਤ ਕਰਦੇ ਹਨ, ਜਿਸ ਨਾਲ ਸ਼ਾਂਤ ਤੇ ਮਰਿਆਦਤ ਮਾਨਵ ਸਮਾਜ ਵਿੱਚ ਅੱਗ ਲੱਗ ਜਾਂਦੀ ਹੈ, ਜਿਸ ਕਾਰਨ ਕਈ ਪਰਿਵਾਰ ਉਜੜ ਜਾਂਦੇ ਹਨ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 30। ਜਿਵੇਂ ਸਮਾਚਾਰ ਪੱਤਰਾਂ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਮੁੰਡਾ ਅਤੇ ਕੁੜੀ ਨੇ ਪਿੰਡ ਵਿੱਚ ਪ੍ਰੇਮ ਕਰਕੇ ਨਾਸ਼ ਦਾ ਬੀਜ ਬੋ ਦਿੱਤਾ। ਲੜਕੀ ਵਾਲਿਆਂ ਨੇ ਆਪਣੀ ਲੜਕੀ ਨੂੰ ਬਹੁਤ ਸਮਝਾਇਆ, ਪਰੰਤੂ ਗੰਦੀਆਂ ਫਿਲਮਾਂ ਤੋਂ ਪ੍ਰੇਰਿਤ ਲੜਕੀ ਨੇ ਇੱਕ ਨਹੀਂ ਮੰਨੀ। ਪਰਿਵਾਰ ਵਾਲਿਆਂ ਨੇ ਲੜਕੀ ਦੀ ਹੱਤਿਆ ਕਰ ਦਿੱਤੀ, ਜਿਸ ਕਾਰਨ ਲਈ ਲੜਕੀ ਦਾ ਭਾਈ, ਪਿਤਾ, ਮਾਤਾ ਤੇ ਭਾਬੀ ਵੀ ਜੇਲ੍ਹ ਗਏ। ਆਜੀਵਨ ਕਾਰਾਬਾਸ ਹੋ ਗਈ। ਉਹਨਾਂ ਦੋਨਾਂ ਨੇ ਪ੍ਰੇਮ ਪ੍ਰਸੰਗ ਰੂਪੀ ਅਗਨੀ ਨਾਲ ਪਰਿਵਾਰ ਜਲਾ ਦਿੱਤਾ, ਵਸੇ ਵਸਾਏ ਘਰ ਦਾ ਨਾਸ਼ ਕਰ ਦਿੱਤਾ। ਹੋਰ ਬਹੁਤ ਸਾਰੇ ਉਦਾਹਰਣ ਹਨ ਜਿਸ ਵਿੱਚ ਆਨਰ ਕਿਲਿੰਗ ਦਾ ਮੁਕੱਦਮਾ ਬਣਨ ਨਾਲ ਫਾਂਸੀ ਤੱਕ ਸਜ਼ਾ ਦਾ ਪ੍ਰਾਵਧਾਨ ਹੈ। ਹੇ ਜਵਾਨ ਬੱਚਿਓ, ਵਿਚਾਰ ਕਰੋ, ਮਾਤਾ ਪਿਤਾ ਆਪ ਤੋਂ ਕੀ ਉਮੀਦ ਲਈ ਜਿਉਂਦੇ ਹਨ? ਆਪ ਨੂੰ ਪੜ੍ਹਾਉਂਦੇ ਹਨ, ਪਾਲਦੇ ਹਨ? ਆਪ ਸਮਾਜਿਕ ਮਰਿਆਦਾ ਨੂੰ ਭੁੱਲ ਕੇ ਛੋਟੀ ਜਿਹੀ ਭੁੱਲ ਦੇ ਕਾਰਨ ਮਹਾਨ ਗਲਤੀ ਕਰਕੇ ਜੀਵਨ ਨਸ਼ਟ ਕਰ ਜਾਂਦੇ ਹਨ। ਇਸ ਲਈ ਬੱਚਿਆਂ ਨੂੰ ਸਤਸੰਗ ਸੁਣਾਉਣਾ ਜ਼ਰੂਰੀ ਹੈ, ਸਮਾਜਿਕ ਊਚ ਨੀਚ ਦਾ ਪਾਠ ਪੜ੍ਹਾਉਣਾ ਜ਼ਰੂਰੀ ਹੈ, ਜਿਸ ਦਾ ਲਗਭਗ ਅਭਾਵ ਹੋ ਚੁੱਕਾ ਹੈ। ਪ੍ਰਸ਼ਨ, ਬਾਰਾਤ ਦਾ ਪ੍ਰਚਲਨ ਕਿਵੇਂ ਹੋਇਆ? ਉੱਤਰ, ਰਾਜਾ ਲੋਕਾਂ ਤੋਂ ਆਰੰਭ ਹੋਇਆ। ਉਹ ਲੜਕੇ ਦੇ ਵਿਆਹ ਵਿੱਚ ਸੈਨਾ ਲੈ ਕੇ ਜਾਂਦੇ ਸਨ। ਰਸਤੇ ਵਿੱਚ ਰਾਜਾ ਦੀ ਸੁਰੱਖਿਆ ਦੇ ਲਈ ਸੈਨਾ ਜਾਂਦੀ ਸੀ, ਜਿਸ ਦਾ ਸਾਰਾ ਖਰਚ ਲੜਕੀ ਵਾਲੇ ਰਾਜਾ ਨੂੰ ਚੱਲਣਾ ਪੈਂਦਾ ਸੀ। ਸੇਠ ਸ਼ਾਹੂਕਾਰ ਦਹੇਜ ਵਿੱਚ ਜ਼ਿਆਦਾ ਆਭੂਸ਼ਣ ਤੇ ਧਨ ਦਿੰਦੇ ਸਨ। ਉਹ ਪਿੰਡ ਦੇ ਹੋਰ ਗਰੀਬ ਵਰਗ ਦੇ ਵਿਅਕਤੀਆਂ ਨੂੰ ਦਿਹਾੜੀ ਉੱਤੇ ਲੈ ਜਾਂਦੇ ਸਨ, ਜੋ ਸੁਰੱਖਿਆ ਦੇ ਲਈ ਹੁੰਦੇ ਸਨ। ਉਹਨਾਂ ਨੂੰ ਪਹਿਲੇ ਦਿਨ ਲੜਕੇ ਵਾਲਾ ਆਪਣੇ ਘਰ ਮਿਠਾਈ ਖਿਲਾਉਂਦਾ ਸੀ। ਲੜਕੀ ਵਾਲੇ ਤੋਂ ਹਰੇਕ ਰੱਖਿਅਕ ਨੂੰ ਇੱਕ ਚਾਂਦੀ ਦਾ ਰੁਪਿਆ ਅਤੇ ਇੱਕ ਪਿੱਤਲ ਦਾ ਗਲਾਸ ਦਿਲਵਾਇਆ ਜਾਂਦਾ ਸੀ। ਜੋ ਗਰੀਬ ਵਰਗ ਆਪਣੀ ਗੱਡੀ ਅਤੇ ਬੈਲ ਲੈ ਜਾਂਦੇ ਸਨ, ਉਹਨਾਂ ਨੂੰ ਕੁਝ ਅਧਿਕ ਰਾਸ਼ੀ ਦਾ ਪ੍ਰਲੋਭਨ ਦਿੱਤਾ ਜਾਂਦਾ ਸੀ। ਪਹਿਲਾਂ ਜੰਗਲ ਅਧਿਕ ਹੁੰਦੇ ਸਨ, ਆਵਾਜਾਈ ਦੇ ਸਾਧਨ ਨਹੀਂ ਸਨ। ਇਸ ਪ੍ਰਕਾਰ ਇਹ ਇੱਕ ਪਰੰਪਰਾ ਬਣ ਗਈ। ਉਸ ਸਮੇਂ ਅਕਾਲ ਪੈਦੇ ਸਨ, ਕੋਈ ਧਨੀ ਇਕੱਲਾ ਮਿਲ ਜਾਂਦਾ ਤਾਂ ਉਸਨੂੰ ਲੁੱਟਣਾ ਆਮ ਗੱਲ ਸੀ। ਇਸ ਕਾਰਨ ਬਾਰਾਤ ਰੂਪੀ ਸੈਨਾ ਦਾ ਪ੍ਰਚਲਨ ਹੋਇਆ। ਫਿਰ ਇਹ ਇੱਕ ਲੋਕ ਦਿਖਾਵਾ ਪਰੰਪਰਾ ਬਣ ਗਈ, ਜਿਸ ਦੀ ਹੁਣ ਬਿਲਕੁਲ ਜ਼ਰੂਰਤ ਨਹੀਂ ਹੈ। ਪ੍ਰਸ਼ਨ, ਪਾਂਤ ਤੇ ਨਿਉਂਦਾ ਨਿਉਂਦਾਰ ਕਿਵੇਂ ਚੱਲਿਆ? ਉੱਤਰ, ਉਸਦਾ ਮੂਲ ਵੀ ਬਾਰਾਤ ਦਾ ਆਉਣਾ, ਦਹੇਜ ਦਾ ਹੋਣਾ, ਬਾਰਾਤ ਲੈ ਜਾਣ ਦੇ ਲਈ ਲੜਕੇ ਵਾਲੇ ਦੁਆਰਾ ਮਿਠਾਈ ਖਵਾਉਣਾ, ਲੜਕੀ ਵਾਲੇ ਦੇ ਲਈ ਵੀ ਉਸ ਬਾਰਾਤ ਦੇ ਲਈ ਮਿਠਾਈ ਅਤੇ ਰੁਪਿਆ ਗਲਾਸ ਦੇਣਾ ਆਦਿ ਦੇ ਕਾਰਨ ਪਾਤ ਤੇ ਨਿਉਤਾ ਯਾਨੀ ਨਿਉਦਾ ਪ੍ਰਥਾ ਆਰੰਭ ਹੋਈ। ਨਿਉਤਾ ਸਮੂਹ ਵਿੱਚ ਪਿੰਡ ਅਤੇ ਆਸ ਪਾਸ ਗੁਆਂਢ ਦੇ ਪ੍ਰੇਮੀ ਪਿਆਰੇ ਵਿਅਕਤੀ ਹੁੰਦੇ ਹਨ। ਜਿਸ ਦੇ ਲੜਕੇ ਜਾਂ ਲੜਕੀ ਦਾ ਵਿਆਹ ਹੋਵੇ ਤਾਂ ਇਕੱਲਾ ਪਰਿਵਾਰ ਨਹੀਂ ਚੱਲ ਸਕਦਾ, ਉਸ ਦੇ ਲਈ ਲਗਭਗ 100 ਜਾਂ ਵੱਧ ਮੈਂਬਰ ਉਸ ਸਮੂਹ ਵਿੱਚ ਹੁੰਦੇ ਹਨ। ਜਿਸ ਦੇ ਬੱਚੇ ਦਾ ਵਿਆਹ ਹੁੰਦਾ ਸੀ ਤਾਂ ਸਭ ਮੈਂਬਰ ਆਪਣੀ ਵਿੱਤੀ ਸਥਿਤੀ ਅਨੁਸਾਰ ਨਿਉਤਾ ਯਾਨੀ ਧਨ ਰਾਸ਼ੀ ਵਿਆਹ ਵਾਲੇ ਦੇ ਪਿਤਾ ਨੂੰ ਦਿੰਦੇ ਹਨ। ਕੋਈ 100 ਰੁਪਏ, ਕੋਈ 200 ਰੁਪਏ, ਕੋਈ ਘੱਟ, ਕੋਈ ਜ਼ਿਆਦਾ। ਇਹ ਇੱਕ ਪ੍ਰਕਾਰ ਦਾ ਨਿਸ਼ੁਲਕ ਉਧਾਰ ਹੁੰਦਾ ਹੈ, ਉਸ ਉੱਪਰ ਵਿਆਜ ਨਹੀਂ ਦੇਣਾ ਪੈਂਦਾ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 31। ਸਭ ਦੇ ਨਿਉਂਦੇ ਦਾ ਧਨ ਲਿਖਿਆ ਜਾਂਦਾ ਹੈ। ਹਰੇਕ ਸਦੱਸ ਦੀ ਵਹੀ ਯਾਨੀ ਡਾਇਰੀ ਵਿੱਚ ਪ੍ਰਤੇਕ ਵਿਆਹ ਉੱਪਰ ਨਿਉਂਦਾ ਲਿਖਿਆ ਹੁੰਦਾ ਹੈ। ਇਸ ਪ੍ਰਕਾਰ ਵਿਆਹ ਵਾਲੇ ਪਰਿਵਾਰ ਨੂੰ ਧਨ ਦੀ ਸਮੱਸਿਆ ਨਹੀਂ ਆਉਂਦੀ ਹੈ। ਪਾਤ ਵੀ ਇਸੀ ਕੜੀ ਵਿੱਚ ਭਰਿਆ ਜਾਂਦਾ ਹੈ। ਭੈਣ ਦੇ ਬੱਚਿਆਂ ਦੇ ਵਿਆਹ ਵਿੱਚ ਕੁਝ ਕੱਪੜੇ ਤੇ ਨਕਦ ਧਨ ਦੇਣਾ ਯਾਨੀ ਭਾਈ ਦੁਆਰਾ ਕੀਤੀ ਗਈ ਸਹਾਇਤਾ ਪਾਤ ਕਿਹਾ ਜਾਂਦਾ ਹੈ। ਜੋ ਧਨ ਭੈਣ ਨੇ ਵਾਪਸ ਨਹੀਂ ਦੇਣਾ ਹੁੰਦਾ, ਜਿੰਨਾ ਭੈਣਾਂ ਦੇ ਭਾਈ ਨਹੀਂ ਹਨ, ਉਹ ਉਸ ਦਿਨ ਅਤੇ ਦੁਖੀ ਹੁੰਦੀਆਂ ਹਨ, ਇਕਾਂਤ ਵਿੱਚ ਬੈਠ ਕੇ ਰੋਂਦੀਆਂ ਹਨ। ਪੀਲੀਆ, ਲੜਕਾ ਸੰਤਾਨ ਉਤਪੰਨ ਹੋਣ ਉੱਤੇ ਮਾਇਕੇ ਵਾਲਿਆਂ ਵੱਲੋਂ ਜੱਚਾ ਦੇ ਲਈ ਘਰ ਦਾ ਦੇਸ਼ੀ ਸ਼ੁੱਧ ਘਿਓ, ਕੁਝ ਗੂੰਦ ਯਾਨੀ ਘਿਓ ਆਟਾ ਭੁੰਨ ਕੇ ਗੋਲਾ ਅਜਵਾਇਣ ਕਾਲੀ ਮਿਰਚ ਦਾ ਮਿਸ਼ਰਣ ਗੂੰਦ ਕਹਾਉਂਦਾ ਹੈ। ਨਵਜਾਤ ਬੱਚੇ ਦੇ ਛੋਟੇ ਛੋਟੇ ਕੱਪੜਿਆਂ ਯਾਨੀ ਚੁਗਲੇ ਵੀ ਮਾਇਕੇ ਵਾਲੇ ਅਤੇ ਲੜਕੀ ਦੀਆਂ ਨਣਦਾਂ ਦੁਆਰਾ ਲਿਆਂਦੇ ਜਾਂਦੇ ਸਨ। ਇਹ ਪਰੰਪਰਾ ਹੈ। ਇਹ ਕੱਪੜੇ 1 ਸਾਲ ਦੇ ਪਿੱਛੋਂ ਬੇਅਰਥ ਹੋ ਜਾਂਦੇ ਹਨ। ਇਸ ਤਰ੍ਹਾਂ ਦੀ ਪਰੰਪਰਾ ਨੂੰ ਤਿਆਗਣਾ ਹੈ ਕਿਉਂਕਿ ਜੀਵਨ ਵਿੱਚ ਬੇਅਰਥ ਦਾ ਭਾਰ ਹੈ। ਆਪ ਆਪਣੀ ਬੇਟੀ ਦੀ ਸਹਾਇਤਾ ਕਰ ਸਕਦੇ ਹੋ, ਜਿਵੇਂ ਮੱਝ ਗਾਂ ਲੈਣੀ ਹੈ। ਬੇਟੀ ਦੀ ਵਿੱਤੀ ਸਥਿਤੀ ਕਮਜ਼ੋਰ ਹੈ ਤਾਂ ਉਸਨੂੰ ਨਕਦ ਰੁਪਏ ਦੇ ਸਕਦੇ ਹਨ, ਬੇਟੀ ਦਾ ਆਪ ਦੀ ਸੰਪੱਤੀ ਵਿੱਚੋਂ ਹੱਕ ਦੇ ਸਕਦੇ ਹਨ। ਅਗਰ ਬੇਟੀ ਲੈਣਾ ਚਾਹੇ ਤਾਂ ਬੇਟੀ ਨੂੰ ਚਾਹੀਦਾ ਹੈ ਕਿ ਜ਼ਰੂਰਤ ਪੈਣ ਤੇ ਧਨ ਲੈ ਲਵੇ, ਪਰੰਤੂ ਫਿਰ ਵਾਪਸ ਦੇਵੇ। ਪਰਮਾਤਮਾ ਉੱਪਰ ਵਿਸ਼ਵਾਸ ਰੱਖੋ, ਆਪ ਦਾ ਸਨਮਾਨ ਬਣਿਆ ਰਹੇਗਾ। ਸਮਾਧਾਨ, ਇਹ ਸਭ ਦਾ ਸਮਾਧਾਨ ਹੈ ਕਿ ਵਿਆਹ ਨੂੰ ਸੂਖਸ਼ਮ ਵੇਦ ਦੇ ਅਨੁਸਾਰ ਕੀਤਾ ਜਾਏ। ਆਪ ਜੀ ਨੇ 4 ਵੇਦ ਸੁਣੇ ਹਨ, ਯਜੁਰਵੇਦ, ਰਿਗਵੇਦ, ਸਾਮਵੇਦ ਤੇ ਅਥਰਵਵੇਦ, ਪਰੰਤੂ 5ਵਾਂ ਵੇਦ ਸੂਖਸ਼ਮ ਵੇਦ ਹੈ। जिसे खुद पूर्ण ब्रह्म जी ने पृथ्वी उत्ते प्रगट होके अपने मुख कमल तो अमृत बाणी द्वारा प्रदान किया है। मेरे यानी रामपाल दास दे अनुयायी उसी पंजवें वेद अनुसार व्याह करते हैं, जिस विच कोई उपरोक्त परंपरा की जरूरत नहीं पैंदी। व्याह उत्ते अते होर अवसरा ते लड़की लड़के वाले पक्ष का कोई खर्च नहीं कराना हुंदा, केवल कन्या दान यानी बेटी दान करना है। लड़की अपने पहनन दे लई केवल चार ड्रेस ले जा सकती है। जूता ता पहन रख्या है, बस जिस घर विच जाएगी ओ परिवार उस बेटी नू अपने घर दे मेंबर दी तरह रखेगा। अपने घर दी वित्ती स्थिति दे अनुसार होर सदस्य दे समान सब जरूरी वस्तुआ उपलब्ध कराएगा। बेटी अपने माता पिता भाई भाभी उत्ते कोई भार नहीं बनेगी। जद कदी अपने मायके आएगी ता कोई सूट ते नकद नहीं लेगी, जिस कारण भाभी भाई नू वी प्यारी लगेगी। भाभी नू ननद इस लई खटकदी है कि आ गई 4-5 हज़ार खर्च करवा के जाएगी, परंतु साडी बेटी सन्मान दे नाल आएगी अते सन्मान दे नाल वापस जाएगी। अपने मायके वालिया तो कोई वस्तु नहीं लेगी, जिस नाल दोना पक्खा दा परस्पर ज्यादा प्रेम सदा बनिया रहेगा। भगती भी चंगी होएगी। इस प्रकार जीने दी राह यथारथ राह उत्ते चल के जल्दी मंजिल यानी मोक्ष उत्ते पहुंचांगे। आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 32। प्रश्न, जिन्ना नू संतान प्राप्त नहीं हुंदी उस बे औलाद यानी संतानहीन दा ता सवेरे जा शाम कम नू जांदे समय मुख देखना बुरा मनदे हन, अजिहा क्यों? उत्तर, ए संपूर्ण अध्यात्मिक ज्ञान दी कमी दे कारण गलत धारणा है। पाठक जन इस पुस्तक दे पन्ना नंबर 5 उत्ते पढ़ो कि एक व्यक्ति दे 4 पुत्र सन। उसनू अधरंग हो गया ता किसी ने सेवा नहीं कीती। कि उस आदमी दे दर्शन इस लई चंगे नहीं हन कि उस दे संतान है। उसदी दुर्गति नू कौन देखना चंगा समझेगा? कृतकणी पुत्र, एक व्यक्ति दे 2 पुत्र सन, फौज तो रिटायर्ड सी, पेंशन बनी सी, पुत्र अलग अलग हो गए। छोटे पुत्र ने माता नू अपने घर उत्ते रख लिया क्योंकि बच्चे छोटे सन, माता उना दी देख रेख दे लई चाहिदी सी। वड्डे दे बांटे पिता आ गया। पिता ने कहा कि मैं पेंशन दे रुपए उसनू देवांगा जिस तो रोटी खाऊंगा। छोटा बेटा कहंदा सी कहंदा कि अद्धी अद्धी वंड दिया कर। पिता ने मना कर दिता ता एक दिन पिता दे सिर विच लाठी मारी। पिता तुरंत मर गया। लड़के नू आजीवन कारावास दी सजा हो गई। व्यक्ति नू पुत्र प्राप्त होण दे कारण उस दे दर्शन शुभ मन्ने जांदे सन, जिस दे नाल अशुभ हो गया। हुण अध्यात्मक तराजू यानी तकड़ी विच तोल के देखदे हा कि बिना संतान वाले दे दर्शन शुभ हन जा अशुभ, जिवे इसे पुस्तक विच उपर स्पष्ट कीता है कि परिवार संस्कारा तो बनदा है। कोई कर्ज उतारन दे लई पिता पुत्री पत्नी माता पिता भैण भाई आदि दे रूप विच जन्म लैके परिवार रूप विच ठाठ नाल रहंदे हन, परंतु कोई युवा अवस्था विच मर जांदे हन, कोई व्याह हुंदे ही मर जांदे हन। ए सब अपना ऋण पूरा हुंदे ही अविलंब शरीर त्याग जांदे हन। जिन्हां नू संतान नहीं होई है उन्हां दा कोई लैण देण बाकी नहीं है। ओ जेकर पूर्ण गुरु तो दीख्या लैके भगती करन ता उन्हां जिहा सुपागवान कोई नहीं है। ओ ना किसे दे जन्म दी खुशी ना मृत्यु दा दुख, उन्हां बिना औलाद वालिया दे दर्शन ता अति शुभ है। जेकर भगती नहीं करदे ता चाहे औलाद यानी संतान वाले होण चाहे बे औलाद यानी बिना संतान वाले, दोनों ही अपना जीवन नष्ट कर जांदे हन। जेकर भगती करदे हन ता दोनों दे दर्शन शुभ हन। बे औलाद सावधान, जिन्ना पुन्न आत्मावां नू संतान नहीं हुंदी ता अध्यात्मिक ज्ञान दे अपाव नाल उना दी तड़फ संतान प्राप्ति दी बनी रहंदी है। उस दे लई हर संभव यतन करदे हन फिर भी कोई लेन देन वाला यानी संतान नहीं मिलदा है ता आजीवन संतान प्राप्ति ना होण दे दुख नू चलदे हन। विशेषकर स्त्री दी संतान उत्पन्न करन दी इच्छा प्रबल हुंदी है, ओ अपने आप नू बांझ कहाउणा नहीं चाहुंदी। भले ही जांच करके डाक्टर दस दिंदे हन कि आप विच बांझ दे कोई लक्षण नहीं हन, विधाता दी लीला है, परंतु तत्व ज्ञानहीन स्त्री इस तड़फ विच मर जांदी है। भगती ना करन दे कारण उसदा अगला जन्म कुत्ती दा हुंदा है। आप जी सुन रहे हो जगतगुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 33। फिर यम दे दूत उसनू कहंदे हन कि भैण जी हुण संतान पैदा करके सारी कसर कढ लै, एक व्यांत विच 8-8 जम्मेगी यानी जन्म देवेगी। फिर अगला जन्म तेरा सूरी दा होएगा। एक वार विच 12 संतान नू जन्म देवेंगी अते 7-8 व्यांत करेंगी। संतान भुख मिटा लई हे पुन आत्मा पाठक माताओ पैणो अध्यात्म ज्ञान नू समझो। मानव जीवन नू सफल बनाओ, जीने दी राह संवारो यानी निर्बाध बनाओ, यानी पूर्ण गुरु तो दीख्या लैके भगती करके कल्याण करवाओ। व्याह विच ज्ञानहीन नचदे हन, एक दिन समाचार पत्र विच पढ़िया कि रोहतक दा लड़का पिवानी व्याह दे लई कार विच जा रहा सी। उस दे नाल दोनों पैणा दे पति भी उस कार विच सवार सन। पहले दिन सब परिवार वाले यानी पैण, माता, पिता, भाई, बटेऊ, चाचे, ताऊ डीजे वजा के नच रहे सन। उदमसत उतार रख्या सी, कलानौर दे कोल दुलहे वाली गड्डी वड्डे ट्राले ना जा टकराई। सारे कार दे यात्री मारे गए, दुल्हा मरिया, दोनों पैणा विधवा होया। एक ही पुत्र सी, सर्वनाश हो गया। हुण नच लो डीजे वजा के, परमात्मा दी भगती करन नाल एहो जेहे संकट टल जांदे हन। इस लई मेरे यानी रामपाल दास दे अनुआईयां नू सखत आदेश है कि परमात्मा तो डर के कारज करो, समान विधि तो व्याह करो। इस गंदे लोक यानी काल दे लोक विच एक पल दा विश्वास नहीं कि कद बिजली गिर जाए। संतां दी सिख्या। एक पिंड दा व्यक्ति पहली वार श्री नानक देव जी दे कोल गया। उसने देखा कि संत जी उदास अवस्था विच एकांत विच बैठे सन, यानी सिमरन कर रहे सन। उस आदमी ने सतनाम वाहेगुरु बोलिया। श्री नानक जी ने भी उत्तर दिता, भोजन कराया, ज्ञान विचार सुनाए। ओ व्यक्ति चला गया। एक दिन फिर ओही व्यक्ति आया अते बोलिया, महाराज जी आप कदी खुश दिखाई नहीं दिंदे, की कारण है? संत नानक जी ने कहा कि ना जाने काल की कर डारे, किस विधि टल जाए पासावे। जिन्ना दे सिर उत्ते मौत खुड़कदी उना नू किड़ा हासावे। भाव अर्थ, संत नानक जी ने कहा कि हे भाई, इस मृत्यु लोक विच सब नाशवान हन, पता नहीं किस दी जान दी वारी कद आ जावे। इस लई जिन्ना दे सिर उत्ते मौत गरज रही होवे, उस व्यक्ति नू नचना गाउणा हासा मजाक किवे अच्छा लगेगा। मूर्ख जा नशे वाला व्यक्ति इस गंदे लोक विच खुशी मनाउंदा है। जिवे एक व्यक्ति दी पत्नी नू व्याह दे 10 साल पिछो पुत्तर होया, उस दे उत्पन्न होण दी खुशी विच लड्डू बनाए, बैंड बाजा बजाए, उदमसत उतार दिता। अगले साल जन्म दिन नू ही मेरी तो हो गई। किथे ता जन्म दिन दी खुशी दी तैयारी सी, किथे रोना पिटना शुरू हो गया, घर नरक बन गया। हुण मना लो खुशी। आप जी सुन रहे हो जगत गुरु तत्वदर्शी संत रामपाल जी महाराज द्वारा लिखत किताब जीने की राह दा, पन्ना नंबर 34। ओ व्यक्ति ए सच्चाई सुन के कंब गया अते बोलिया कि हे प्रभु, आप दिया गल्ला सच हन, परंतु कि आप कदी खुशी नहीं मनाउंदे। श्री नानक जी ने उत्तर दिता कि खुशी मनाउंदा हा, साध मिले साडी शादी हुंदी, विछड़ दिया दिलगिरी वे। अखदे नानक सुनो जहाना, मुश्किल हाल फकीरी वे। भाव अर्थ, जद मेरे शरदालु सत्संग सुनन आउंदे हन ता साध संगत नू देख के मैनू खुशी हुंदी है कि सब भगती उत्ते लगे हन, कोई विचलित नहीं होया है। जद ए सत्संग दे पिछो जांदे हन ता उदासी छा जांदी है कि किते कोई सिरफिरा इहना नू परमित करके परमात्मा तो दूर ना कर देवे। श्री नानक जी ने कहा कि ज्ञानहीन संतां ने फकीरी यानी भगती नू कठिन बना दिता है। ओ पूर्ण मोक्ष मार्ग जानदे नहीं, परमित करन नू गुरु बने हन, जो मिठिया मिठिया गल्ला बना के मेरे भगतां नू काल दे जाल विच लै जांदे हन। इस लई जद तक ओ सारे मुड़ सत्संग विच नहीं आउंदे ता मैनू चिंता बनी रहिंदी है, सारे आ जांदे हन ता खुशी हुंदी है, परंतु असी नचदे गाउंदे नहीं, दिल विच महसूस करदे हन। मौत नू कदी नहीं भुलदे, कबीर जी ने कहा है, मौत बिसारी मूर्खा अचरज किया कौन, तन मिट्टी में मिल जाएगा ज्यो आटे में लून। शब्द अर्थ, हे मूर्ख मानव, तुसी केहो जिहा अचरज कर रख्या है कि मेरी तयू नू पुलिया है। तेरा शरीर एक दिन मेरी तऊ नू प्राप्त हो के मिट्टी विच मिल जावेगा। तेरा नामो निशान यानि चिन्ह भी दिखाई नहीं देगा, जिवे आटे विच नमक मिलन ते दिखाई नहीं दिंदा। भाव अर्थ है कि मौत दा दिन भुल के ही मनुख यानी इस्त्री ते पुरुष स्वार्थ वस गलतियां करदा है अते संसार विच बेफिकर रहिंदा है। जेकर मौत याद है ता मानव कदे पाप जा गफलत नहीं कर सकदा। होर उदाहरण, एक सेठ एक दिन संत दे आश्रम विच गया। संत दी किरपा नाल उसनू चंगा लाभ हो गया। ओ सेठ सेब संतरा केलिया दा वड्डा थैला भर के गया। संत जी ने एक टोकरे विच पा दित्ते जिस विच फल प्रसाद रखदे सन। सेठ 2 दिन बाद गया ता टोकरा फला नाल भरिया सी। ਕੁਝ ਪ੍ਰਸ਼ਾਦ ਸੰਤ ਨੇ ਭਗਤਾਂ ਨੂੰ ਵੰਡ ਦਿੱਤਾ। ਕੁਝ ਭਗਤ ਫਲ ਪ੍ਰਸ਼ਾਦ ਲਿਆਏ, ਉਹ ਟੋਕਰੇ ਵਿੱਚ ਪਾ ਦਿੱਤੇ। ਸੇਠ ਨੇ ਸੰਤ ਤੋਂ ਕਿਹਾ ਕਿ ਮਹਾਰਾਜ, ਆਪ ਫਲ ਕਿਉਂ ਨਹੀਂ ਖਾਂਦੇ? ਸੰਤ ਜੀ ਬੋਲੇ ਕਿ ਮੈਨੂੰ ਮੌਤ ਦਿਖਾਈ ਦਿੰਦੀ ਹੈ, ਇਸ ਲਈ ਖਾਧਾ ਨਹੀਂ ਜਾਂਦਾ। ਸੇਠ ਨੇ ਪੁੱਛਿਆ, ਮਹਾਰਾਜ ਕਦ ਜਾ ਰਹੇ ਹੋ ਸੰਸਾਰ ਤੋਂ? ਸੰਤ ਜੀ ਬੋਲੇ, ਅੱਜ ਤੋਂ 40 ਸਾਲ ਬਾਅਦ ਮੇਰੀ ਮਰੀਤੋ ਹੋਏਗੀ। ਸੇਠ ਬੋਲੇ, ਹੇ ਮਹਾਰਾਜ, ਉਂਝ ਤਾਂ ਸਭ ਨੇ ਮਰਨਾ ਹੈ, ਫਿਰ ਕਿਉਂ ਡਰਨਾ? ਇਹ ਵੀ ਕੋਈ ਗੱਲ ਹੋਈ, ਇਸ ਤਰ੍ਹਾਂ ਤਾਂ ਆਮ ਆਦਮੀ ਵੀ ਨਹੀਂ ਡਰਦਾ। ਤੁਸੀਂ ਕੀ ਗੱਲ ਕਰਦੇ ਪਏ ਹੋ? ਸੇਠ ਜੀ ਦੂਸਰੇ ਤੀਸਰੇ ਦਿਨ ਆਵੇ ਅਤੇ ਇਸੀ ਤਰ੍ਹਾਂ ਦੀ ਗੱਲ ਕਰੇ। ਉਸ ਨਗਰੀ ਦਾ ਰਾਜਾ ਵੀ ਉਸ ਸੰਤ ਜੀ ਦਾ ਭਗਤ ਸੀ। ਸੰਤ ਜੀ ਨੇ ਰਾਜਾ ਨਾਲ ਕਿਹਾ ਕਿ ਆਪ ਦੀ ਨਗਰੀ ਵਿੱਚ ਕਰੋੜੀਮਲ ਸੇਠ ਹੈ, ਚੰਦਨ ਦੀ ਲੱਕੜੀ ਦੀ ਦੁਕਾਨ ਹੈ, ਉਸਨੂੰ ਫਾਂਸੀ ਦੀ ਸਜ਼ਾ ਸੁਣਾ ਦਵੋ ਅਤੇ 1 ਮਹੀਨੇ ਬਾਅਦ ਚਾਂਦਨੀ ਚੌਦਸ ਨੂੰ ਫਾਂਸੀ ਦਾ ਦਿਨ ਰੱਖ ਦੇਵੋ। ਜੇਲ੍ਹ ਵਿੱਚ ਸੇਠ ਦੀ ਕੋਠੀ ਯਾਨੀ ਕੱਖਸ਼ ਵਿੱਚ ਫਲਾਂ ਦੀ ਟੋਕਰੀ ਭਰੀ ਰਹੇ ਤੇ ਦੁੱਧ ਦਾ ਲੋਟਾ 1 ਸੇਰ ਯਾਨੀ 1 ਕਿਲੋਲੀਟਰ ਦਾ ਭਰਿਆ ਰਹੇ। ਆਪ ਜੀ ਸੁਣ ਰਹੇ ਹੋ ਜਗਤਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ, ਪੰਨਾ ਨੰਬਰ 35। ਖਾਣ ਨੂੰ ਖੀਰ, ਹਲਵਾ, ਪੂਰੀ, ਰੋਟੀ ਅਤੇ ਸਬਜ਼ੀ ਦੇਣਾ। ਰਾਜਾ ਨੇ ਆਗਿਆ ਦਾ ਪਾਲਣ ਕੀਤਾ। ਜੇਲ੍ਹ ਵਿੱਚ ਸੇਠ ਜੀ ਨੂੰ 20 ਦਿਨ ਬੰਦ ਹੋਏ ਹੋ ਗਏ। ਨਿਰਬਲ ਹੋ ਗਿਆ। ਸੰਤ ਜੇਲ੍ਹ ਵਿੱਚ ਗਿਆ, ਪ੍ਰਤੇਕ ਬੰਦੀ ਨੂੰ ਮਿਲਿਆ। ਸੇਠ ਜੀ ਨੂੰ ਦੇਖ ਕੇ ਸੰਤ ਨੇ ਪੁੱਛਿਆ, ਕਿੱਥੋਂ ਦੇ ਰਹਿਣ ਵਾਲੇ ਹੋ, ਕੀ ਨਾਮ ਹੈ? ਸੇਠ ਬੋਲਿਆ, ਹੇ ਮਹਾਰਾਜ, ਆਪਨੇ ਪਹਿਚਾਣਿਆ ਨਹੀਂ? ਮੈਂ ਕਰੋੜੀਮਲ ਹਾਂ, ਚੰਦਨ ਦੀ ਦੁਕਾਨ ਵਾਲਾ। ਸੰਤ ਜੀ ਬੋਲੇ, ਅਰੇ ਕਰੋੜੀਮਲ, ਤੁਸੀਂ ਦੁਰਬਲ ਕਿਵੇਂ ਹੋ ਗਏ? ਕੁਝ ਖਾਂਦੇ ਪੀਂਦੇ ਨਹੀਂ? ਅਰੇ, ਫਲਾਂ ਦੀਆਂ ਟੋਕਰੀਆਂ ਵੀ ਭਰੀਆਂ ਹਨ, ਦੁੱਧ ਦਾ ਲੋਟਾ ਭਰਿਆ ਹੈ, ਥਾਲੀ ਵਿੱਚ ਹਲਵਾ ਖੀਰ ਰੱਖੀ ਹੈ। ਸੇਠ ਜੀ ਬੋਲੇ, ਹੇ ਮਹਾਰਾਜ, ਮੌਤ ਦੀ ਸਜ਼ਾ ਸੁਣਾ ਰੱਖੀ ਹੈ, ਕਸਮ ਖਾ ਕੇ ਕਹਿੰਦਾ ਹਾਂ ਕਿ ਮੈਂ ਨਿਰਦੋਸ਼ ਹਾਂ, ਬਚਾ ਲਿਓ ਮਹਾਰਾਜ, ਮੇਰੇ ਛੋਟੇ ਛੋਟੇ ਬੱਚੇ ਹਨ। ਸੰਤ ਜੀ ਬੋਲੇ, ਭਾਈ, ਮਰਨਾ ਤਾਂ ਸਭ ਨੇ ਹੁੰਦਾ ਹੈ, ਫਿਰ ਕਿਉਂ ਡਰਨਾ? ਖਾ ਪੀ ਮੌਜ ਕਰ। ਸੇਠ ਜੀ ਨੇ ਸਲਾਖਾ ਵਿੱਚੋਂ ਹੱਥ ਕੱਢ ਕੇ ਚਰਨ ਫੜ ਲਏ, ਬਚਾ ਲਓ ਮਹਾਰਾਜ ਜੀ, ਕੁਝ ਖਾਧਾ ਪੀਤਾ ਨਹੀਂ ਜਾਂਦਾ, ਚਾਂਦਨੀ ਚੌਦਸ ਦਿਖੇ ਸੈ। ਸੰਤ ਜੀ ਨੇ ਬੋਲਿਆ, ਸੇਠ ਕਰੋੜੀਮਲ, ਜਿਵੇਂ ਅੱਜ ਤੈਨੂੰ ਚਾਂਦਨੀ ਚੌਦਸ ਨੂੰ ਮੇਰੀ ਤੋਂ ਨਿਸ਼ਚਿਤ ਦਿਖਾਈ ਦੇ ਰਹੀ ਹੈ, ਇਸ ਪ੍ਰਕਾਰ ਸਾਧੂ ਸੰਤਾਂ ਨੂੰ ਆਪਣੀ ਚਾਂਦਨੀ ਚੌਦਸ ਦਿਖਾਈ ਦਿੰਦੀ ਹੈ, ਚਾਹੇ 40 ਸਾਲ ਬਾਅਦ ਹੋਵੇ। ਆਪ ਅਧਿਆਤਮ ਗਿਆਨਹੀਣ ਪੁਰਾਣੀ ਮਸਤੀ ਮਾਰਦੇ ਹੋ ਅਤੇ ਅਚਾਨਕ ਮੌਤ ਹੋ ਜਾਂਦੀ ਹੈ, ਕੁਝ ਨਹੀਂ ਕਰ ਪਾਉਂਦੇ। ਇਸ ਤਰ੍ਹਾਂ ਹੀ ਮੈਨੂੰ ਮੇਰੀ ਤੋਂ ਦਾ ਦਿਨ ਦਿਖਾਈ ਦਿੰਦਾ ਹੈ, ਜੋ 40 ਸਾਲ ਬਾਅਦ ਆਉਣਾ ਹੈ, ਇਸ ਕਾਰਨ ਕਰਕੇ ਖਾਣਾ ਪੀਣਾ ਠੀਕ ਠੀਕ ਹੀ ਲਿਆ ਜਾਂਦਾ ਹੈ, ਮਸਤੀ ਮਨ ਵਿੱਚ ਕਦੀ ਨਹੀਂ ਆਉਂਦੀ, ਪਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ। ਆਪ ਦੀਆਂ ਗਿਆਨ ਦੀ ਅੱਖਾਂ ਉੱਪਰ ਅਗਿਆਨ ਦੀ ਪੱਟੀ ਬੰਨੀ ਹੈ, ਜੋ ਸਤਸੰਗ ਵਿੱਚ ਖੋਲੀ ਜਾਂਦੀ ਹੈ, ਜਿਸ ਤੋਂ ਜਿਉਣ ਦੀ ਰਾਹ ਮਿਲ ਜਾਂਦੀ ਹੈ, ਮੋਕਸ਼ ਪ੍ਰਾਪਤ ਹੁੰਦਾ ਹੈ। ਸੰਤ ਨੇ ਰਾਜਾ ਨੂੰ ਕਹਿ ਕੇ ਸੇਠ ਨੂੰ ਬਰੀ ਕਰਵਾ ਦਿੱਤਾ। ਸੇਠ ਨੇ ਨਾਮ ਲੈ ਕੇ ਕਲਿਆਣ ਕਰਵਾਇਆ। ਵਿਆਹ ਦੇ ਬਾਅਦ ਦੀ ਯਾਤਰਾ। ਵਿਆਹ ਦੇ ਬਾਅਦ ਪਤੀ ਪਤਨੀ ਦਾ ਕਰਤੱਵ ਬਣ ਜਾਂਦਾ ਹੈ ਕਿ 1 ਦੂਸਰੇ ਉੱਤੇ ਆਪਣਾ ਵਿਸ਼ਵਾਸ ਕਾਇਮ ਰੱਖਣ, ਭਾਵ ਅਰਥ ਹੈ ਕਿ ਦੋਨੋਂ ਜਤੀ ਸਤੀ ਦੀ ਮਰਿਆਦਾ ਦਾ ਨਿਰਵਾਹ ਕਰਨ। ਪਤੀ ਨੂੰ ਅਟਲ ਵਿਸ਼ਵਾਸ ਹੋਵੇ ਕਿ ਮੇਰੀ ਪਤਨੀ ਹੋਰ ਪੁਰਸ਼ ਨੂੰ ਕਦੀ ਸਮਰਪਿਤ ਨਹੀਂ ਹੋ ਸਕਦੀ, ਚਾਹੇ ਉਹ ਕਿੰਨਾ ਹੀ ਸੁੰਦਰ ਅਤੇ ਤੰਨੀ ਹੋਵੇ। ਇਸ ਪ੍ਰਕਾਰ ਪਤਨੀ ਨੂੰ ਅਟਲ ਵਿਸ਼ਵਾਸ ਹੋਵੇ ਕਿ ਮੇਰਾ ਪਤੀ ਹੋਰ ਔਰਤ ਤੋਂ ਪ੍ਰਭਾਵਿਤ ਹੋ ਕੇ ਮਿਲਣ ਨਹੀਂ ਕਰ ਸਕਦਾ, ਚਾਹੇ ਸਵਰਗ ਤੋਂ ਕੋਈ ਅਪਸਰਾ ਵੀ ਆ ਜਾਏ। ਕਥਾ। ਇੱਕ ਫੌਜੀ ਜਵਾਨ ਸੀ, ਉਸਦੀ ਪਤਨੀ ਸਤੀ ਯਾਨੀ ਪਤੀਵਰਤਾ ਸੀ। ਇਹ ਗੱਲ ਉਸਨੇ ਆਪਣੇ ਸਾਥੀਆਂ ਨੂੰ ਫੌਜ ਵਿੱਚ ਦੱਸ ਦਿੱਤੀ। ਇਹ ਗੱਲ ਰਾਜਾ ਦੇ ਮੰਤਰੀ ਸ਼ੇਰ ਖਾਨ ਯਾਨੀ ਮੁਸਲਮਾਨ ਦੇ ਕੋਲ ਪਹੁੰਚੀ ਤਾਂ ਉਸਨੇ ਰਾਜਾ ਨੂੰ ਦੱਸੀ ਅਤੇ ਇਸ ਝੂਠ ਸੱਚ ਦੀ ਜਾਂਚ ਕਰਨ ਦੀ ਪ੍ਰਾਰਥਨਾ ਕੀਤੀ। ਰਾਜਾ ਨੇ ਸਭਾ ਲਗਾਈ ਅਤੇ ਉਸ ਫੌਜੀ ਚਾਪ ਸਿੰਘ ਚੌਹਾਨ ਨੂੰ ਬੁਲਾਇਆ। ਸਭਾ ਵਿੱਚ ਰਾਜਾ ਨੇ ਪੁੱਛਿਆ ਕਿ ਆਪ ਕਹਿ ਰਹੇ ਹੋ ਕਿ ਆਪ ਦੀ ਪਤਨੀ ਪਤੀਵਰਤਾ ਹੈ, ਉਹ ਹੋਰ ਪੁਰਸ਼ ਨਾਲ ਕਿਸੇ ਲਾਲਚ ਵਿੱਚ ਮਿਲਣ ਨਹੀਂ ਕਰ ਸਕਦੀ। ਰਾਜਾ ਨੇ ਕਿਹਾ ਕਿ ਜੇਕਰ ਝੂਠ ਪਾਈ ਤਾਂ ਫੌਜੀ ਚਾਪ ਸਿੰਘ ਨੇ ਕਿਹਾ ਕਿ ਜੋ ਸਜ਼ਾ ਆਪ ਦਿਓਗੇ ਮਨਜ਼ੂਰ ਹੋਏਗੀ।